درگاہ پنڈاریا سکو تے مت تیر شری گرو ہر گوبند کو سیوت رہ کر تیر
واہ گرو جی کا خالصا واہ گرو جی کی فتح پرم ستکار جوگ صاحباں دے سونے دربار اندر گرو کی امرت مئی گود دا آنند لے رہے ست سنگی جنو سب توں وڈے پاک گرسکھاں کے جو گرچرنی جائے پڑھتے آ جیون دے ضروری رجیویاں وچوں سماں کڈدے آ دوروں نیڑوں چل کے آپ سربت گرو پیار والیاں سنگتاں نویں پاتشاہ سچی سرکار ہند دی چادر دھن شری گرو تیغ بہادر صاحب جی مہاراج جی دے پوتر پاون استھان گردوارا شری دکھ نوارن صاحب جی وکھے سندھیا دے دیوان وچ حاضر ہوئے ہوں لڑیوار شری گرو پرتاپ سورج گرنتھ دی کتھا چوڑامانی کبھی برہم سروتری برہم نشٹی بھائی سنتوک سنگھ جی دے پوتر گرنتھ دی کتھا جو چل رہی ہے آپ سنگتا نے سیویں پاتشاہ دے اتہاس وچوں پرسنگ سنے ہیں کہ ستگرو میری پیری دے مالک دل پنجن گر سورما مڈجو داہو پر اپکاری ستگرو مہاراج جگت جلندے نو تار دے ہوئے رام داس پوری امرتسر جس دے بابت ستگرو جی دے امولک بجن ہن بسدی سگن اپار انوپ رام داس پور جتھے بےانت گرمکھ سنگتاں وسدیاں انوپ اپما تو رہت دھن گرو رام داس مہاراج سچے پاتشاہ جی دی پوری پوتر نگر امرتسر ستگرو مہاراج سچے پاتشاہ دا آگمن ہوئے ماتا کولاں جی نے بیبی کولاں جی نے ستگرو مہاراج سچے پاتشاہ جی دے چرناں تے بینتیاں کیتیاں نے ستگرو مہاراج نے نظری نظر نہال کیتے نے آپس وچ بچن بلاس ہوئے نے یہ سارا پرسنگ وستار دے نال پچھے آپ سنگتا نے سربن کیتا ہے آؤ اگے جو پرسنگ چل رہے ہے چیت دیاں برتیاں نوں اکاگر کردے ہوئے آ اتہاس سربن کرو اکاگرتا دے لئی ایک بار اسیس روپ چ اچارن کرو جی سات نام
شری واہے گرو صاحب جیو
ساتنا
شری واہے گرو صاحب جیو جو پئی پور کرتار دکھے گن سینا پٹھی بلائے پرتھم گن اینا
گنا دے خزانے گنا دے گھر ستگرو صاحب سچے پاتشاہ جی دی پوتر فوج مرجیوڑے گرسکھ جو ستگرو مہاراج سچے پاتشاہ جی نے بلاوا بھیج کر کے کرتار پور تو بلائی ہے
کہندے کھا سمیت چل آئے گر آ گئے سب گریب نوائے
ستگرو مہاراج سچے پاتشاہ جی دے بلاؤن تے ساری فوج جدو امرتسر آئی انہاں وچ پیندے خان بھی آیا تے پیندے خان نے آ کر کے سچی سرکار سچے پاتشاہ جی نو آ کر کے متھا ٹیکیا ہے
پرتھک پرتھک سپتن کو ہیرا
کلے کلے سورمے نو مہاراج سچے پاتشاہ جی نے ٹیکیا ہے
بھوجی کشل ਸਬਨ ਤਿਸ ਬੇਰਾ।
ਉਸ ਵਕਤ ਇੱਕ ਜਿਵੇਂ ਪਿਤਾ ਆਪਣੇ ਪੁੱਤਰਾਂ ਨੂੰ ਸੁਖ ਸਾਂਦ ਪੁੱਛਦਾ ਨਾ, ਕਿਤੇ ਪੁੱਤਰੋਂ ਬਾਪ ਪੁੱਤਰ ਬਾਹਰੋਂ ਆਇਆ ਹੋਵੇ, ਇਉਂ ਸੱਚੇ ਪਾਤਸ਼ਾਹ ਪੁੱਤਰਾਂ ਨਾਲ ਵੀ ਵੱਧ ਪਿਆਰ ਜੋ ਗੁਰਸਿੱਖਾਂ ਨੂੰ ਬਖਸ਼ਦੇ ਆ, ਕਿਉਂਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ। ਇਹ ਗੁਰੂ ਕੇ ਭਾਣੇ ਵਿਚ, ਗੁਰੂ ਕੇ ਹੁਕਮ ਵਿਚ ਚੱਲਣ ਵਾਲੇ ਗੁਰਸਿੱਖ ਹਨ। ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲੇ ਕੱਲੇ ਨੂੰ ਪ੍ਰਿਥਕ ਪ੍ਰਿਥਕ ਵੱਖਰੇ ਵੱਖਰੇ ਨੂੰ ਸੁਖ ਸਾਂਦ ਪੁੱਛੀ ਹੈ।
ਹਰਕਤ ਹੋਏ ਗਨ ਕਰੈ ਉਚਾਰੇ,
ਬੜੇ ਖੁਸ਼ ਹੋਏ ਗੁਰਸਿੱਖ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖ ਸਾਂਦ ਪੁੱਛੀ। ਖੁਸ਼ ਹੋ ਕਰਕੇ ਸਾਰੇ ਮਹਾਰਾਜ ਅੱਗੇ ਬੇਨਤੀ ਪੂਰਵਕ ਕਹਿੰਦੇ ਹਨ,
ਅਖਿਲ ਅਨਾ ਮੈਂ ਕਿਰਪਾ ਤੁਮਾਰੇ।
ਮਹਾਰਾਜ ਤੁਹਾਡੀ ਕਿਰਪਾ ਹੈ, ਅਖਿਲ ਅਨਾ ਮੈਂ, ਅਨਾਮੈ ਤੋਂ ਅਰਥ ਹੈ ਭਾਵ ਹੈ ਰੋਗ ਤੋਂ ਰਹਿਤ, ਤੁਹਾਡੀ ਕਿਰਪਾ ਨਾਲ ਸਾਨੂੰ ਕੋਈ ਵੀ ਰੋਗ ਨਹੀਂ ਹੈ। ਰੋਗ ਕੱਲਾ ਸਰੀਰ ਦਾ ਹੀ ਨਹੀਂ, ਸੂਖਮ ਸਰੀਰ ਦੇ ਵੀ ਰੋਗ ਨੇ। ਜਿੱਥੇ ਸਥੂਲ ਸਰੀਰ ਦੇ, ਸੂਖਮ ਸਰੀਰ ਦੇ, ਉੱਥੇ ਤੀਜੇ ਕਾਰਨ ਦੇ ਵੀ, ਕਿਉਂਕਿ ਕਾਰਨ ਸਰੀਰ, ਸੂਖਮ ਸਰੀਰ ਤੇ ਸਥੂਲ ਸਰੀਰ। ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਇਹ ਸਰੀਰ ਦੇ ਬਾਬਤ ਪੜਚੋਲ ਕਰਾਂਗੇ ਤਾਂ ਮਹਾਰਾਜ ਕਹਿੰਦੇ ਹੈ ਵੀ ਇਹ ਸਥੂਲ ਸਰੀਰ ਤਾਂ ਹਾੜ ਮਾਸ ਨਾੜੀ ਖੋ ਪਿੰਜਰੇ ਦੇ ਅੰਦਰ ਸੂਖਮ ਸਰੀਰ, ਉਦੋਂ ਅੱਗੇ ਫਿਰ ਕਾਰਨ ਸਰੀਰ, ਇਹ ਤਿੰਨਾਂ ਦੇ ਆਪਣੇ ਆਪਣੇ ਰੋਗ ਨੇ। ਤੁਹਾਡੀ ਕਿਰਪਾ ਮਹਾਰਾਜ, ਅਸੀਂ ਰੋਗ ਤੋਂ ਰਹਿਤ ਹਾਂ, ਸੁਖ ਨਾਲ ਵਸਦੇ ਹਾਂ।
ਤੁਰੰਗ ਸ਼ੁਭ ਅੰਗ ਨਿਆਰੇ,
ਜੋ ਜੀ ਪ੍ਰੀਤਮ ਸਹਿਨ ਸ਼ਾਹ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਫੌਜ ਦੇ ਸੂਰਮਿਆਂ ਨੂੰ ਜਦੋਂ ਸੁਖ ਸ਼ਾਂਤ ਪੁੱਛ ਲਈ ਤਾਂ ਮਹਾਰਾਜ ਘੋੜਿਆਂ ਵੱਲ ਗਏ। ਕੱਲੇ ਕੱਲੇ ਘੋੜੇ ਨੂੰ ਮਹਾਰਾਜ ਵੇਖਦੇ ਹਨ,
ਪੁਸ਼ਟ ਤਨ ਪਰਾਕਰਮ ਭਾਰੇ।
ਮਹਾਰਾਜ ਨੇ ਵੇਖਿਆ ਵੀ ਸਾਰੇ ਘੋੜੇ ਰਾਜੀ ਨੇ, ਕੋਈ ਵੀ ਕਮਜ਼ੋਰ ਨਹੀਂ ਹੈ, ਚੰਗੀ ਗੁਰਸਿੱਖਾਂ ਨੇ ਸੇਵਾ ਕੀਤੀ, ਬੜੇ ਬਲ ਨਾਲ ਭਰੇ ਹਨ।
ਪੁਨ ਪੈਂਦੇ ਖਾਂ ਕੀ ਦਿਸ਼ ਦੇਖਾ,
ਸੂਰਮਿਆਂ ਨੂੰ ਘੋੜਿਆਂ ਨੂੰ ਵੇਖਦਿਆਂ ਵੇਖਦਿਆਂ ਪੈਂਦੇ ਖਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਹੈ,
ਜਿਸ ਕੋ ਡੀਲ ਸਰੀਰ ਵਿਸ਼ੇਖਾ,
ਸਤਿਗੁਰੂ ਜੀ ਨੇ ਵੇਖਿਆ ਵੀ ਪੈਂਦੇ ਖਾਂ ਦੇ ਸਰੀਰ ਦੀ ਜਿਹੜੀ ਡੀਲ ਹੈ ਨਾ, ਸਰੀਰ ਹੈ ਉਹ ਵਿਸ਼ਾਲ ਭਾਰੀ ਸਰੀਰ ਵੇਖਿਆ ਹੈ।
ਪੂਰਬ ਤੇ ਡੇਢਾ ਹੋਏ ਗਏ,
ਸਤਿਗੁਰੂ ਜੀ ਨੇ ਵੇਖਿਆ ਵੀ ਪਹਿਲਾਂ ਨਾਲੋਂ ਇਹਦਾ ਸਰੀਰ ਡੇਢਾ ਹੋ ਗਿਆ ਹੈ।
ਅਤ ਖੁਰਾਕ ਤੇ ਬਲ ਅਤ ਭਯੋ,
ਸਤਿਗੁਰੂ ਜੀ ਨੇ ਜਾਣਿਆ ਵੀ ਇਹ ਖੁਰਾਕ ਸਕਦਿਆਂ ਸਕਦਿਆਂ ਬੜਾ ਬਲੀ ਹੋ ਗਿਆ, ਕਿਉਂਕਿ ਇਤਿਹਾਸ ਜੇਕਰ ਆਉਂਦਾ ਨਾ ਵੀ ਸਤਿਗੁਰੂ ਜੀ ਨੇ ਇਹਦੇ ਲਈ ਵੱਖਰੀਆਂ ਮੱਝਾਂ ਲਈਆਂ ਹੋਈਆਂ ਸੀ। ਅੰਮ੍ਰਿਤ ਵੇਲੇ ਇੱਕ ਮੱਝ ਦਾ ਲਵੇਰੀ ਦਾ ਦੁੱਧ ਕਲਣੀ ਦੇ ਵਿੱਚ ਪਾ ਕਰਕੇ ਕਲਣਾ ਧਰਿਆ ਜਾਂਦਾ ਤੇ ਵਿੱਚ ਉਹਦੇ ਜਿਤਨੇ ਵੀ ਮੇਵੇ ਸਾਰੇ ਪਾ ਕਰਕੇ ਸ਼ਾਮ ਨੂੰ ਜਦੋਂ ਬਿਲਕੁਲ ਥੋੜਾ ਰਹਿ ਜਾਂਦਾ ਫੇਰ ਉਹ ਸਕਦਾ ਹੈ। ਹੋਰ ਵੀ ਬੜੀ ਇਹਦੀ ਖੁਰਾਕ ਦਾ ਜ਼ਿਕਰ ਆਉਂਦਾ। ਇਹ ਮਹਾਰਾਜ ਨੇ ਜਾਣਿਆ ਵੀ ਖੁਰਾਕ ਛੱਕ ਕੇ ਚੰਗਾ ਤਕੜਾ ਸਰੀਰ ਦਾ ਮਾਲਕ ਹੋ ਗਿਆ ਹੈ।
ਬੜੇ ਪੁਸ਼ਟ ਪੁਜ ਦੰਡ ਪ੍ਰਚੰਡ,
ਜਿਹੜੇ ਇਹਦੇ ਡੌਲੇ ਨੇ ਬੜੇ ਪੁਸ਼ਟ ਮਹਾਰਾਜ ਨੇ ਰਿਸ਼ਤ ਦੇਖੇ ਹਨ।
ਮਨੋ ਕਰਬ ਕੀ ਦੀਰਗ ਸੁੰਡ,
ਗੁਰਮੁਖੋ ਕਰਬ ਕਹਿੰਦੇ ਨੇ ਹਾਥੀ ਦੇ ਬੱਚੇ ਨੂੰ, ਕਹਿੰਦੇ ਜਿਵੇਂ ਹਾਥੀ ਦੇ ਬੱਚੇ ਦਾ ਸੁੰਡ ਹੁੰਦਾ ਨਾ ਬੜਾ ਬਲਵਾਨ, ਇਵੇਂ ਇਹਦੇ ਭਾਰੀ ਉਹ ਹਾਥੀ ਦੇ ਬੱਚੇ ਦੇ ਸੁੰਡ ਜੈਸੇ ਡੌਲੇ ਦਿਖਾਈ ਪੈਂਦੇ ਹਨ।
ਕਦ ਵਿਸਾਲ ਮਸ ਪੀਜਤ ਆਨੰਦ,
ਕਹਿੰਦੇ ਜਿਹੜਾ ਇਹਦਾ ਕੱਦ ਹੈ ਉਹ ਬੜਾ ਵਿਸਾਲ ਹੈ ਤੇ ਜਿਹੜੀਆਂ ਚਿਹਰੇ ਤੇ ਮੁੱਛਾਂ ਨੇ ਉਹ ਹਜੇ ਫੁੱਟਦੀਆਂ ਆ ਰਹੀਆਂ ਹਨ।
ਜੇ ਸਮਾਨ ਤਨ ਨਾ ਆਨੰਦ,
ਕਹਿੰਦੇ ਵੇਖਣ ਵਿਚ ਆਉਂਦਾ ਵੀ ਇਹਦੇ ਵਰਗਾ ਹੋਰ ਕੋਈ ਸਰੀਰ ਨਹੀਂ ਹੈ, ਐਸਾ ਸਰੀਰ ਬਲੀ ਐਸੀ ਡੀਲ ਡੋਲ ਦਾ ਮਾਲਕ ਸਰੀਰ ਹੋਰ ਨੀ ਵੇਖਣ ਨੂੰ ਮਿਲਿਆ ਹੈ।
ਦੇਖ ਪ੍ਰਸੰਨ ਪਏ ਗੁਰੂ ਸਾਈ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੇਖ ਕਰਕੇ, ਕਿਉਂਕਿ ਸਤਿਗੁਰੂ ਕਦਰਦਾਨ ਨੇ, ਗੁਣ ਦੀ ਕਦਰ ਕਰਨ ਵਾਲੇ ਆ ਸਤਿਗੁਰੂ। ਸਤਿਗੁਰੂ ਦੀ ਫੁਲਵਾੜੀ ਵਿਚ ਹਰ ਤਰ੍ਹਾਂ ਦੇ ਫੁੱਲ ਨੇ, ਜਿਵੇਂ ਬਾਗ ਦੇ ਵਿਚ ਮਾਲੀ ਕਈ ਤਰ੍ਹਾਂ ਦੇ ਫੁੱਲ ਲਾਉਂਦਾ, ਤਾਂ ਇਵੇਂ ਗੁਰਸਿੱਖੀ ਦੀ ਫੁਲਵਾੜੀ ਵਿਚ ਸਤਿਗੁਰਾਂ ਨੇ ਇਕ ਪਾਸੇ ਜੰਗ ਵਿਚ ਜੂਝਣ ਵਾਲੇ ਸੂਰਮੇ ਗੁਰਸਿੱਖ, ਇਕ ਪਾਸੇ ਵਿਦਵਾਨ, ਇਕ ਪਾਸੇ ਸਿਮਰਨ ਵਿਚ ਲੀਨ ਰਹਿਣ ਵਾਲੇ, ਇਕ ਸੇਵਾ ਵਿਚ, ਇਕ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੂਰਮੇ ਜਿਹੜੇ ਬੜੇ ਪ੍ਰੇਮ ਵਿਚ, ਨਿਮਰਤਾ ਵਿਚ, ਕੋਈ ਵੈਰਾਗ ਵਿਚ, ਐਸੇ ਜੀਵਨਾਂ ਵਾਲੇ ਗੁਰਸਿੱਖ, ਇਹਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੂਰਮਿਆਂ ਵਾਲਾ ਜੁੱਸਾ ਜਦੋਂ ਵੇਖਿਆ,
ਬਲੀ ਜੋ ਧਾਰਨ ਥਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਵੀ ਇਹ ਬੜਾ ਬਲੀ, ਬੜਾ ਬਲਵਾਨ ਯੋਧਾ ਹੋ ਜਾਣਾ ਹੈ।
ਆਯੁਧ ਵਿਦਿਆ ਸਿੱਖਿਆ ਹੇਤ, ਬੋਲੇ ਸ਼੍ਰੀ ਸੋਢੀ ਕੁਲ ਕੇਤ,
ਸੋਢੀਆਂ ਦੇ ਕੁਲ ਦੇ ਤੁਜਾ ਸਰੂਪ, ਸੋਢੀਆਂ ਦੇ ਕੁਲ ਦੇ ਨਿਸ਼ਾਨ, ਜਿਵੇਂ ਗੁਰੂ ਘਰ ਦਾ ਨਿਸ਼ਾਨ ਸਾਹਿਬ ਹੈ, ਤੇ ਨਿਸਾਰ ਸਾਹਿਬ ਗੁਰਸੰਗਤ ਜੀ ਇਸ ਕਰਕੇ ਹੁੰਦਾ ਹੈ ਵੀ ਨਿਸ਼ਾਨ ਸਾਹਿਬ ਦੂਰੋਂ ਜਦੋਂ ਦਿਖਾਈ ਦੇਵੇ ਨਾ, ਉਸ ਵੇਲੇ ਫਿਰ ਦੇਖਣ ਵਾਲੇ ਨੂੰ ਦੂਰੋਂ ਪਤਾ ਲੱਗ ਜਾਵੇ ਵੀ ਇੱਥੇ ਗੁਰੂ ਘਰ ਆ, ਤੇ ਦੇਖਦੇ ਹੀ ਗੁਰਸੰਗਤ ਜੀ ਉਹ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵੱਲ ਜਦੋਂ ਚੱਲ ਕੇ ਆਵੇ, ਉਹਨੂੰ ਕੋਈ ਦਿੱਕਤ ਨਾ ਆਵੇ। ਦੂਸਰਾ, ਨਿਸ਼ਾਨ ਸਾਹਿਬ ਦੇ ਬਾਬਤ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਵੀ ਨਿਸ਼ਾਨ ਸਾਹਿਬ ਦਾ ਜਿਹੜਾ ਫਰਲ ਹੈ ਉਹ ਦੂਰੋਂ ਜਦੋਂ ਦਿਖਾਈ ਪੈਂਦਾ ਨਾ, ਤੇ ਦੂਰੋਂ ਦੇਖਦਿਆਂ ਰਾਹੀ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਇੱਥੇ ਮੈਨੂੰ ਨਾਲੇ ਰਿਹਾਇਸ਼ ਮਿਲੇਗੀ, ਇੱਥੇ ਮੈਨੂੰ ਭੋਜਨ ਵੀ ਪ੍ਰਾਪਤ ਹੋਵੇਗਾ। ਜਿੱਥੇ ਸਰੀਰ ਦੀ ਖੁਰਾਕ ਪ੍ਰਾਪਤ ਹੋਵੇਗੀ, ਉੱਥੇ ਰੂਹ ਦੀ ਖੁਰਾਕ, ਸ਼ਬਦ ਦੀ ਖੁਰਾਕ ਵੀ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਇੱਥੇ ਕੁਲ ਕੇਤ ਸ਼ਬਦ ਵਰਤਿਆ, ਕੁਲ ਦਾ ਕੇਤ, ਕੁਲ ਦਾ ਨਿਸ਼ਾਨ, ਜਿਹਨੂੰ ਵਿਦਵਤਾ ਦੀ ਬੋਲੀ ਚ ਧੁਜਾ ਸਰੂਪ ਕਹਿੰਦੇ ਆ, ਵੀ ਸੋਢੀਆਂ ਦੀ ਜਿਹੜੀ ਕੁਲ ਹੈ, ਸੋਢੀਆਂ ਦੀ ਕੁਲ ਇਉਂ ਸਮਝ ਲਓ ਵੀ ਜਿਵੇਂ ਗੁਰੂ ਘਰ ਹੈ, ਉਹਦੇ ਵਿਚ ਨਿਸ਼ਾਨ ਸਾਹਿਬ ਦੂਰੋਂ ਪਤਾ ਲੱਗਦਾ, ਇਸੇ ਤਰ੍ਹਾਂ ਸਮੁੱਚੀ ਕਾਇਨਾਤ ਦੇ ਵਿਚ ਸੋਢੀਆਂ ਦੀ ਕੁਲ ਬੇਅੰਤ ਕੁਲਾਂ ਵਿਚ ਸਤਿਗੁਰੂ ਕਰਕੇ ਜਾਣੀ ਜਾਂਦੀ ਹੈ। ਵੈਸੇ ਨੀ ਕੋਈ ਸੋਢੀਆਂ ਦੀ ਕੁਲ ਦੇ ਵਿਚ ਗੁਣ, ਸਤਿਗੁਰੂ ਕਰਕੇ, ਕਿਉਂਕਿ ਸਤਿਗੁਰੂ ਪ੍ਰਗਟ ਹੋਏ ਨਾ। ਇਸ ਕਰਕੇ ਭਾਈ ਸਾਹਿਬ ਕਹਿੰਦੇ ਸੋਢੀਆਂ ਦੀ ਕੁਲ ਦੇ ਕੇਤ, ਧੁਜਾ ਸਰੂਪ, ਨਿਸ਼ਾਨ ਸਰੂਪ ਸਤਿਗੁਰੂ।
ਅਬ ਤੂੰ ਵਰਜਿਸ਼ ਕਰੋ ਸਦਾਏ,
ਮਹਾਰਾਜ ਕਹਿਣ ਲੱਗੇ ਆ ਪੈਂਦੇ ਖਾਂ, ਹੁਣ ਤੂੰ ਭਾਈ ਵਰਜਿਸ ਕਰਿਆ ਕਰ, ਵੱਧ ਤੇਰਾ ਸਰੀਰ ਡੀਲ ਡੋਲ ਬੜੀ ਦਰਾਜ ਹੋ ਗਈ ਆ, ਬੜਾ ਭਰਮਾ ਸਰੀਰ, ਬੜੇ ਜੁੱਸੇ ਦਾ ਮਾਲਕ ਹੋ ਗਏ, ਹੁਣ ਤੂੰ ਭਾਰੀ ਵਰਜਿਸ ਕਰਿਆ ਕਰ।
ਦਿਨ ਮੈਂ ਦੋਏ ਸਮੇਂ ਦੇ ਦਿੱਤਾਏ,
ਸਤਿਗੁਰੂ ਮਹਾਰਾਜ ਕਹਿੰਦੇ ਇਹ ਪੱਕਾ ਕਰ ਲਾ ਵੀ ਦਿਨ ਚ ਦੋ ਵਾਰੀ ਤੈ ਜਰੂਰ ਵਰਜਿਸ ਕਰਨੀ ਆ, ਦੋ ਵਾਰੀ ਵਰਜਿਸ ਕਰਕੇ ਆਪਣੇ ਸਰੀਰ ਨੂੰ ਕਮਾਉਣਾ ਹੈ।
ਗੁਰੂ ਹੁਕਮ ਕੋ ਪਾਏ ਪਠਾਨ,
ਇਉਂ ਕਹਿੰਦੇ ਜਿਹੜਾ ਪਠਾਨ ਹੈ ਕਹਿੰਦੇ ਖਾ, ਇਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਹੈ।
ਵੈ ਮਨ ਕੀ ਮੂੰਗਰੀ ਤਰ ਪਾਨ,
ਇਹਨੇ ਤਿੰਨ ਮਨ ਦੀ ਜਿਹੜੀ ਮੂੰਗੜੀ ਹੈ ਗੁਰਸੰਗਤ ਜੀ ਉਹ ਲਈ ਹੈ।
ਚਾਰ ਘੜੀ ਫੇਰੇ ਬਲ ਲਾਏ,
ਵਾਹਿਗੁਰੂ ਦਵੈ ਮਨ ਕੀ ਮੂੰਗੜੀ, ਦੋ ਮਨ ਦੀ ਇਉਂ ਮੂੰਗੜੀ ਗੁਰਸੰਗਤ ਜੀ ਦੋ ਮਨ ਦੀ ਲੈ ਕਰਕੇ ਇਹ ਚਾਰ ਘੜੀ ਫੇਰ ਹੈ, ਚਾਰ ਘੜੀਆਂ ਉਸ ਵੇਲੇ ਇਹ ਮੂੰਗੜੀ ਫੇਰਦਾ, ਇੱਕ ਘੜੀ 24 ਮਿੰਟ ਦੀ ਮੰਨੀ ਹੈ ਪੁਰਾਤਨ ਸਮੇਂ ਅਨੁਸਾਰ, ਤੇ ਚਾਰ ਘੜੀਆਂ ਵੇਖ ਲਓ ਵੀ 96 ਮਿੰਟ ਹੋ ਗਏ, 1 ਘੰਟਾ 36 ਮਿੰਟ ਬਣ ਗਏ। ਇਨਾ ਸਮਾਂ ਇਹ ਲਗਾਤਾਰ ਮੂੰਗਲੀ ਫੇਰਦਾ ਹੈ।
ਤਰ ਤਰਨੀ ਪਰ ਲੇਤੀ ਉਠਾਏ,
ਕਹਿੰਦੇ ਧਰਤੀ ਤੋਂ ਇੱਕ ਵਾਰ ਜਦੋਂ ਚੁੱਕ ਲੈਂਦਾ,
ਬਾਰ ਬਾਰ ਬੋ ਬਾਲੇ ਦੈ,
ਫਿਰ ਉਹਦੇ ਬਾਲੇ ਹੀ ਕੱਢਦਾ ਹੈ, ਕਹਿੰਦਾ ਚਾਰ ਘੜੀਆਂ ਨੂੰ ਧਰਤੀ ਦੇ ਨਾਲ ਨੀ ਲਾਉਂਦਾ। ਵੇਖੋ ਕੈਸਾ ਬਾਲ, ਇੱਕ ਵਾਰ ਧਰਤੀ ਤੋਂ ਚੁੱਕ ਲਈ ਮੂੰਗਲੀ, ਚਾਰ ਘੜੀਆਂ ਉਹਨੂੰ ਆਪਣੇ ਸਿਰ ਦੇ ਉਪੋਂ ਦੀ ਘੁਮਾਉਂਦਾ ਰਹਿੰਦਾ, ਜਨੇਊ ਪਰਨੇ ਕਿਤੇ ਬੱਕੀ ਪਰਨੇ, ਇਉਂ ਦੋਵੇਂ ਪਾਸੇ ਨੂੰ ਇਹ ਮੂੰਗਲੀ ਨੂੰ ਘੁਮਾਉਂਦਾ ਹੈ।
ਇੱਥੇ ਉੱਥੇ ਫੇਰੇ, ਉਂਚਰੋ ਨੀਚੇ,
ਕਦੇ ਉੱਪਰ ਨੂੰ ਕਦੇ ਥੱਲੇ ਨੂੰ, ਇਉਂ ਪਹਿਲਵਾਨਾਂ ਵਾਂਗੂ ਕਹਿੰਦੇ ਇਹਦੇ ਬਾਲੇ ਕੱਢਦਾ ਹੈ।
ਕਰੈ ਉਛਾਰਨ ਗੈ ਅਧ ਬੀਚੇ,
ਕਦੇ ਇਹਨੂੰ ਉੱਪਰ ਨੂੰ ਚੁੱਕ ਕੇ ਨਾ ਸਰੀਰ ਦੇ ਵਿਚਕਾਰ ਸਿੱਧੀ ਪਕੜ ਕੇ ਖਲੋਂਦਾ, ਭਾਵ ਬਾਹਾਂ ਦਾ ਬਲ ਵਧਾਉਂਦਾ, ਨਾ ਉੱਪਰ ਨੂੰ ਨਾ ਥੱਲੇ ਨੂੰ ਇੱਕ ਥਾਂ ਕਢਾ ਕੇ ਰੱਖਦਾ ਹੈ।
ਵਧਿਓ ਓਜ ਮੁੰਗਰੀ ਪਰ ਭਾਰੋ,
ਕਹਿੰਦੇ ਭਾਰੀ ਇਹਦੇ ਬਾਹਾਂ ਦੇ ਵਿੱਚ ਡੌਲਿਆ ਚ ਬਲ ਭਰ ਗਿਆ, ਜਿਹੜੀ ਖੁਰਾਕ ਖਾਧੀ ਸੀ ਨਾ ਵਰਜਿਸ਼ ਦੇ ਨਾਲ ਅੰਦਰ ਬਲ ਦਾ ਰੂਪ ਧਾਰਨ ਕਰ ਗਈ ਹੈ।
ਇੱਥੇ ਉੱਥੇ ਪਰਮਤ ਸ਼ੀਘਰਤਾ ਧਾਰੋ,
ਕਿਉਂਕਿ ਗੁਰਸੰਗਤ ਜੀ ਜੋ ਅਸੀਂ ਕੁਝ ਖਾਂਦੇ ਹਾਂ ਉਹਦਾ ਬਹੁਤ ਥੋੜਾ ਖੂਨ ਬਣਦਾ ਹੈ, ਤੇ ਖੂਨ ਤੋਂ ਅੱਗੇ ਵਿਦਵਾਨਾਂ ਦਾ ਕਥਨ ਆ ਵੀ ਮਿੱਝ, ਤੇ ਨਾਲ ਫਿਰ ਉਹਦੇ ਗੁਰਸੰਗਤ ਜੀ ਸਰੀਰ ਦਾ ਜਿਹੜਾ ਪ੍ਰਤਾਪ ਬਲ ਉਹਦੇ ਵਿੱਚੋਂ ਅੱਗੇ ਦੀ ਅੱਗੇ ਲਾ ਕੇ ਤੇਜ ਬਣਦਾ ਗਾ, ਜਿਹਨੂੰ ਅਸੀਂ ਆਭਾ ਵੀ ਕਹਿ ਦਿੰਦੇ ਹਾਂ। ਇਉਂ ਇਹਨੇ ਜਿਉਂ ਜਿਉਂ ਵਰਜਿਸ਼ ਕੀਤੀ ਤਿਉਂ ਤਿਉਂ ਖੁਰਾਕ ਦਾ ਬਲ, ਖੂਨ ਤੋਂ ਬਾਅਦ ਬਲ, ਬਲ ਤੋਂ ਬਾਅਦ ਤੇਜ, ਤੇਜ ਤੋਂ ਬਾਅਦ ਆਭਾ, ਉਹ ਇਹਨੂੰ ਪ੍ਰਾਪਤ ਹੋਣ ਲੱਗੇ ਹਨ।
ਪੁਨ ਗੁਰ ਘੱਟ ਸਿਕਤਾ ਪਰਵਾਏ,
ਫਿਰ ਸਤਿਗੁਰੂ ਮਹਾਰਾਜ ਨੇ ਜਦੋਂ ਵੇਖਿਆ ਨਾ ਵੀ ਦੋ ਮਨ ਦੀ ਜਿਹੜੀ ਮੂੰਗਲੀ ਹੈ ਇਹ ਸੌਖੇ ਹੀ ਇਉਂ ਘੁਮਾਉਂਦਾ ਜਿਵੇਂ ਕੋਈ ਡਾਂਗ ਨੂੰ ਘੁਮਾਈ ਜਾਂਦਾ, ਸੋਟੀ ਨੂੰ ਘੁਮਾਉਂਦਾ ਹੋਵੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੋ ਘੜੇ ਮਿੱਟੀ ਨਾਲ ਭਰਵਾਏ ਹਨ।
ਕਹਿੰਦੇ ਖਾ ਕੇ ਦੰਡ ਬੰਧਾਏ,
ਕਹਿੰਦੇ ਖਾਂ ਦੇ ਡੌਣਿਆਂ ਨਾਲ ਮਹਾਰਾਜ ਨੇ ਬਣਵਾ ਦਿੱਤੇ ਹਨ।
ਬੌਰ ਪ੍ਰਭਾਵਤ ਮੁੰਗਰੀ ਭਾਰੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੈਂਦੇ ਖਾਂ ਇਹ ਦੋ ਮਿੱਟੀ ਦੇ ਭਰੇ ਹੋਏ ਘੜੇ ਬੰਨ ਕੇ ਤੂੰ ਹੁਣ ਮੂੰਗਲੀ ਫੇਰਿਆ ਕਰ। ਇਉਂ ਸਤਿਗੁਰੂ ਮਹਾਰਾਜ ਨੇ ਹੋਰ ਜਦੋਂ ਇਉਂ ਭਾਰ ਬਣਵਾ ਦਿੱਤਾ ਫੇਰ ਇਹਦੀ ਵਰਜਿਸ਼ ਕਰਵਾਈ ਹੈ।
ਕਰੈ ਸ਼ੀਘਰਤਾ ਤਿਮ ਕਰ ਧਾਰੇ,
ਥੋੜੇ ਦਿਨਾਂ ਵਿਚ ਫੇਰੇ ਨੇ ਮੂੰਗਲੀ ਜਿਵੇਂ ਸੌਖਾ ਹੀ ਕੋਈ ਸੋਟੀ ਨੂੰ ਘੁਮਾਉਂਦਾ ਇਉਂ ਘੁਮਾਉਣ ਲੱਗ ਗਿਆ, ਉਹ ਘੜਿਆਂ ਦਾ ਵੀ ਇਹਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਹੈ।
ਬਾਲੇ ਕਰੈ ਨਿਕਾਤਨ ਕਨੇ,
ਬਹੁਤੇ ਬਾਲੇ ਉਸਦੇ ਕੱਢ ਦਿੰਦਾ ਹੈ।
ਹੇਰ ਧੋਏ ਪ੍ਰਸੰਨ ਗੁਰ ਭਨੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਆ, ਬੜੇ ਪ੍ਰਸੰਨ ਹੁੰਦੇ ਹਨ।
ਦਿਨ ਪ੍ਰਤ ਕਰੋ ਬੰਦਾ ਮਨ ਭਾਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਹੁਕਮ ਕਰ ਦਿੱਤਾ ਭਾਈ ਦਿਨ ਪ੍ਰਤ ਦਿਨ ਭਾਰ ਹੋਰ ਵਧਾਉਣੇ ਜਾਣਾ ਹੈ, ਹੋਰ ਭਾਰ ਵੱਧ ਤੋਂ ਵੱਧ ਰੋਜ਼ ਬੰਨਣਾ ਹੈ।
ਜਿਉਂ ਜਿਉਂ ਲੇ ਪ੍ਰਚੰਡ ਸਹਾਰ,
ਜਿਵੇਂ ਜਿਵੇਂ ਪੈਂਦੇ ਖਾਂ ਸਹਾਰ ਦਾ ਭਾਰ ਨੂੰ ਉਵੇਂ ਉਵੇਂ ਬਣਾਉਂਦੇ ਜਾਣਾ ਕਰੋ।
ਬੰਦੇ ਬਹੋ ਕਲਸਲਟ ਕੰਤੇ,
ਗੁਰਸਿੱਖਾਂ ਨੇ ਉਸੇ ਤਰ੍ਹਾਂ ਹੀ ਕੀਤਾ, ਪਹਿਲਾਂ ਦੋ ਘੜੇ ਸੀ ਫਿਰ ਹੋਰ ਵਧਾ ਦਿੱਤੇ, ਹੋਰ ਭਾਰ ਵਧਾ ਦਿੱਤਾ, ਜਦੋਂ ਉਹ ਵਰਜਿਸ਼ ਸੌਖਿਆਂ ਕਰਨ ਲੱਗ ਗਿਆ ਫਿਰ ਹੋਰ ਭਾਰ ਵਧਾ ਦਿੱਤਾ। ਇਉਂ ਗੁਰਸਿੱਖਾਂ ਨੇ ਪਾਤਸ਼ਾਹ ਦਾ ਹੁਕਮ ਮੰਨ ਕੇ ਭਾਰ ਵਧਾਉਣਾ ਸ਼ੁਰੂ ਕੀਤਾ ਹੈ।
ਗਰਵੀ ਮੁੰਗਰੀ ਹੋਰ ਪਰਮੰਤੇ,
ਫਿਰ ਸਤਿਗੁਰੂ ਜੀ ਦੇ ਹੁਕਮ ਨਾਲ ਇਦੋਂ ਵੀ ਭਾਰੀ ਮੂੰਗਲੀ ਲਿਆਂਦੀ ਗਈ, ਪਹਿਲਾਂ ਦੋ ਮੰਨਦੀ ਸੀ ਫਿਰ ਹੋਰ ਭਾਰੀ ਲਿਆਂਦੀ, ਉਹ ਵੀ ਕਹਿੰਦੇ ਫਿਰ ਇਹ ਵਰਜਿਸ ਕਰਨ ਲੱਗ ਪਿਆ ਹੈ।
ਕੇਤਕ ਦਿਵਸ ਕਰਤ ਇਮ ਰਹਿਓ,
ਕੁਝ ਕੁ ਦਿਨ ਗੁਰਮੁਖੋ ਇਸ ਤਰ੍ਹਾਂ ਸਤਿਗੁਰੂ ਜੀ ਦੇ ਪ੍ਰਤਾਪ ਨਾਲ, ਇਹ ਗੁਰੂ ਦਾ ਪ੍ਰਤਾਪ ਹੈ ਤਾਂ ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤਾਂ ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਇਹ ਗੁਰੂ ਦਾ ਹੀ ਬਲ ਹੈ। ਗੁਰੂ ਨਿਤਾਣਿਆਂ ਨੂੰ ਤਾਣ ਦੇਣ ਵਾਲਾ, ਤਾਣ ਹੁੰਦਾ ਬਲ, ਜਿਹਦੇ ਕੋਲ ਕੋਈ ਬਲ ਨਹੀਂ, ਸਰਬ ਤਰ੍ਹਾਂ ਦਾ ਬਲ ਮਹਾਰਾਜ ਕੋਲ ਆ, ਮਹਾਰਾਜ ਬਖਸ਼ਦੇ ਆ। ਇਹ ਪੈਂਦੇ ਖਾਂ ਤੇ ਮਿਹਰ ਦੀ ਨਿਗਾਹ ਹੋ ਗਈ, ਇਹਨੂੰ ਸਰੀਰ ਦਾ ਬਲ ਬਖਸ਼ਿਆ ਮਹਾਰਾਜ ਨੇ, ਤੇ ਪੈਂਦੇ ਖਾਂ ਕਹਿੰਦੇ ਸੁਖ ਹੈ ਨੀ, ਮੂੰਗਲੀ ਦੇ ਬਾਲੇ ਕੱਢਦਾ।
ਦੇਖਾ ਸੇ ਸ਼੍ਰੀ ਗੁਰ ਤਬ ਕਹਿਓ,
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜਦੋਂ ਵੇਖਿਆ ਨਾ ਵੀ ਪੈਂਦੇ ਖਾਂ ਹੁਣ ਕਾਫੀ ਵਰਜਿਸ਼ ਕਰ ਲੈਂਦਾ ਹੈ,
ਅਬ ਦੁਆ ਮਲ ਬਲੀ ਜੋ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋ ਪਹਿਲਵਾਨ ਭਾਈ ਭਾਰੀ ਜਿਹੜੇ ਜੁੱਸੇ ਵਾਲੇ ਭਾਰੇ ਸਰੀਰ ਦੇ ਹੋਵਣ,
ਦੋਨੋ ਪੁੱਜ ਦੰਡਨ ਕੋ ਗਹਿ।
ਉਹ ਹੁਣ ਘੜਿਆਂ ਦੀ ਥਾਂ ਹੋਰ ਭਾਰ ਦੀ ਥਾਂ ਉਹ ਲਟਕਿਆ ਕਰਨ। ਦੋ ਮੱਲ ਦੋ ਪਹਿਲਵਾਨ ਪਾਤਸ਼ਾਹ ਕਹਿੰਦੇ ਪੈਂਦੇ ਖਾਂ ਦੇ ਡੌਲਿਆਂ ਨਾਲ ਲਮਕਣਗੇ।
ਆਗੇ ਅਮਨ ਕਰਨ ਲੱਗ ਸੋਏ।
ਪਾਤਸ਼ਾਹ ਦੀ ਆਗਿਆ ਸੁਣ ਕੇ ਦੋ ਪਹਿਲਵਾਨ ਆਏ ਤੇ ਪੈਂਦੇ ਖਾਂ ਦੇ ਡੌਲਿਆਂ ਨਾਲ ਲਮਕੇ ਹਨ।
ਮੱਲ ਗਹਿ ਕੁਝ ਲਟਕੈ ਦੋਏ।
ਕਹਿੰਦੇ ਉਹ ਜਿਹੜੇ ਮੱਲ ਨੇ ਪਹਿਲਵਾਨ ਨੇ ਜਦੋਂ ਪੈਂਦੇ ਖਾਂ ਦੇ ਡੌਲਿਆਂ ਨਾਲ ਲਟਕਦੇ ਨੇ
ਤੋ ਮੁੰਗਰੀ ਤਥਾ ਪਰਮਾਵੈ।
ਕਹਿੰਦੇ ਮੂੰਗਲੀ ਫੇਰ ਵੀ ਉਵੇਂ ਘੁਮਾਈ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖੋ ਇੱਕ ਜਿਹਨੂੰ ਅਨਾਥ ਕਹਿੰਦੇ ਸੀ ਉਹ ਤੇ ਕੈਸੀ ਮਿਹਰ ਕੀਤੀ ਪਰਉਪਕਾਰੀ ਸਤਿਗੁਰੂ ਨੇ। ਐਵੇਂ ਨੀ ਕਿਹਾ ਭਾਈ ਗੁਰਦਾਸ ਜੀ ਨੇ ਦਲ ਭੰਜਨ ਗੁਰ ਸੂਰਮਾ ਬੜਜੋਦਾ ਬਹੁ ਪਰਉਪਕਾਰੀ। ਕੈਸਾ ਪਰਉਪਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਜਦੋਂ ਕਿਰਪਾ ਕੀਤੀ ਇਹਨੂੰ ਬਰਜਸ ਕਰਵਾਈ ਹੈ।
ਕਰੈ ਸ਼ੀਘਰਤਾ ਬਲ ਅਜ਼ਮਾਵੈ।
ਉਹ ਦੋ ਪਹਿਲਵਾਨ ਦੋ ਮੱਲ ਇਹਦੇ ਡੌਲਿਆਂ ਨਾਲ ਲਮਕਦੇ ਨੇ। ਇਹ ਬਾਹਾਂ ਨੂੰ ਫੇਰ ਉੱਚੀ ਚੁੱਕ ਕੇ ਸੌਖੇ ਉਹ ਮੂੰਗਲੀ ਨੂੰ ਫੇਰ ਕਹਿੰਦੇ ਬਾਲੇ ਕੱਢਦਾ ਘੁਮਾਉਂਦਾ ਹੈ।
ਹੇਰ ਹੇਰ ਬਿਸਮੈ ਨਰ ਸਾਰੇ।
ਵੇਖ ਵੇਖ ਕੇ ਸਾਰੇ ਹੈਰਾਨ ਹੋ ਜਾਂਦੇ ਆ ਵੀ ਕਮਾਲ ਕਰ ਦਿੱਤੀ ਪੈਂਦੇ ਖਾਤੇ। ਐਸਾ ਬਲ ਐਸਾ ਸਰੀਰ ਦੇ ਵਿੱਚ ਤੇਜ ਐਸਾ ਕਿਸੇ ਦੇ ਸਰੀਰ ਵਿੱਚ ਬਲ ਨਹੀਂ ਹੈ।
ਇਸ ਕੇ ਸਮ ਔਰ ਨਾ ਬਲ ਭਾਰੇ।
ਇਹਦੇ ਸਮਾਨ ਕਿਸੇ ਚ ਭਾਰੀ ਬਲ ਨਹੀਂ। ਜਿੰਨਾ ਬਲ ਇਹਦੇ ਵਿੱਚ ਹੋਰ ਨੀ ਕਿਸੇ ਵਿੱਚ ਹੈ।
ਦੋਨੋ ਕਾਲ ਦੰਡ ਕੋ ਪੇਲੇ।
ਦੋਵੇਂ ਸਮੇਂ ਸਵੇਰ ਦੇ ਸਮੇਂ ਵੀ ਤੇ ਸ਼ਾਮ ਦੇ ਸਮੇਂ ਵੀ ਚਾਰ ਘੜੀਆਂ ਦੋਵੇਂ ਸਮੇਂ ਵਰਜਸ ਕਰਦਾ ਦੰਡ ਕੱਢਦਾ।
ਸਭ ਤਨ ਭਾਰ ਹੱਥ ਪਰ ਮੇਲੇ।
ਇਉਂ ਕਈ ਵਾਰ ਐਸਾ ਵੀ ਕਰਦਾ ਕਹਿੰਦੇ ਇੱਕ ਹੱਥ ਦੇ ਭਾਰ ਸਾਰੇ ਸਰੀਰ ਨੂੰ ਚੁੱਕਦਾ। ਜਿਵੇਂ ਦੋਵਾਂ ਹੱਥਾਂ ਦੇ ਭਾਰ ਕਈ ਵਾਰ ਮਨੁੱਖ ਖਲੋ ਜਾਂਦਾ ਪਰ ਪੈਂਦੇ ਖਾਂ ਇੱਕ ਹੱਥ ਦੇ ਭਾਰ ਸਾਰੇ ਸਰੀਰ ਨੂੰ ਚੁੱਕਦਾ ਹੈ।
ਇੱਕ ਇੱਕ ਕਰ ਪਰ ਫਿਰ ਹੋਏ ਜਾਏ।
ਫਿਰ ਇੱਕ ਹੱਥ ਤੇ ਕਹਿੰਦੇ ਟਿਕ ਕੇ ਖਲੋ ਵੀ ਜਾਂਦਾ ਹੈ ਤੇ ਬਾਲਾ ਵੀ ਸਾਰੇ ਸਰੀਰ ਦਾ ਕੱਢ ਲੈਂਦਾ ਹੈ।
ਦਿਨ ਪ੍ਰਤ ਵਧਿਓ ਉਹ ਜੀ ਅਧਕਾਏ।
ਦਿਨ ਪ੍ਰਤ ਦਿਨ ਸਰੀਰ ਦੇ ਵਿੱਚ ਭਾਰੀ ਬਲ ਵਧਿਆ ਹੈ।
ਸਿਪਰਨ ਕੋ ਕਰ ਗਏ ਚੀਰਾਏ।
ਧੰਨ ਸਤਿਗੁਰੂ ਸੱਚੇ ਪਾਤਸ਼ਾਹ ਐਸਾ ਬਲ ਬਖਸ਼ਿਆ। ਕਹਿੰਦੇ ਜਿਹੜੀ ਢਾਲ ਆ ਇਹਨਾਂ ਨੂੰ ਦੋਵੇਂ ਹੱਥਾਂ ਨਾਲ ਫੜ ਕੇ ਇਉਂ ਪਾੜ ਦਿੰਦਾ ਜਿਵੇਂ ਕਾਗਜ਼ ਨੂੰ ਪਾੜੀਦਾ। ਐਸਾ ਬਲ ਮਹਾਰਾਜ ਨੇ ਬਖਸ਼ ਦਿੱਤਾ।
ਸ਼੍ਰੀ ਫਲ ਫੇਰੈ ਦੰਡ ਦਬਾਏ।
ਜਿਹੜਾ ਸ਼੍ਰੀ ਫਲ ਜਿਹਨੂੰ ਨਾਰੀਅਲ ਵੀ ਕਹਿੰਦੇ ਆਪਾਂ ਆਮ ਭਾਸ਼ਾ ਚ ਨਾਰੀਅਲ ਕਹਿ ਦਿੰਦੇ ਆ ਉਹਨੂੰ ਦੋਵਾਂ ਹੱਥਾਂ ਚ ਲੈ ਕੇ ਨਾ ਹਥੇਲੀਆਂ ਚ ਘੁੱਟ ਕੇ ਹੀ ਭੰਨ ਦਿੰਦਾ।
ਗਹਿ ਰਜਤ ਪਣ ਚੁਟਕੀ ਮਾਏ।
ਜਿਹੜਾ ਚਾਂਦੀ ਦਾ ਰੁਪਈਆ ਨਾ ਰਜਤ ਪਾਨ ਰਜਤ ਨਾਮ ਚਾਂਦੀ ਦਾ ਜਿਹੜਾ ਪੁਰਾਤਨ ਸਮਿਆਂ ਚ ਰੁਪਈਆ ਚੱਲਦਾ ਸੀ ਉਹ ਤੇ ਜੋ ਅਕਸ਼ਰ ਲਿਖੇ ਹੁੰਦੇ ਮੋਹਰ ਉਹਨੂੰ ਹੱਥ ਤੇ ਵਾਹਿਗੁਰੂ ਜਿਹੜਾ ਅੰਗੂਠਾ ਹੈ ਅੰਗੂਠੇ ਦੀ ਨਾਲ ਦੀ ਉਂਗਲ ਜਿਹਨੂੰ ਅੰਗੁਸ਼ਟ ਕਹਿੰਦੇ ਆ ਉਹ ਦੋਵਾਂ ਨਾਲ ਮਸਲ ਕੇ ਉਹਦੀ ਮੋਹਰ ਮਿਟਾ ਦਿੰਦਾ ਅੱਖਰ ਮਿਟ ਦਿੰਦਾ ਹੈ।
ਅਰਫ ਮਿਟਾਵਤ ਮਲ ਕਰਤਾ।
ਜਿਹੜੇ ਹਰਫ ਅਕਸ਼ਰ ਲਿਖੇ ਨੇ ਨਾ ਉਹ ਇੱਕ ਇੱਕ ਸਿੰਨ ਦੇ ਵਿੱਚ ਹੀ ਮਲ ਕੇ ਮੇਟ ਦਿੰਦਾ ਹੈ।
ਇਤਿਆਦਕ ਨਿਤ ਅਚਰਜ ਕਰੈ।
ਇਸ ਤਰ੍ਹਾਂ ਦੇ ਬੜੇ ਅਚਰਜ ਕੌਤਕ ਕਰਦਾ ਹੈ।
ਗੁਰ ਪ੍ਰਸੰਨਤਾ ਤਿਉ ਤਿਉ ਤਰੈ।
ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦਾ ਜਿਵੇਂ ਜਿਵੇਂ ਵਰਜਸ ਕਰਦਾ ਬਲ ਭਰਦਾ ਹੈ ਤਿਵੇਂ ਤਿਵੇਂ ਮਹਾਰਾਜ ਖੁਸ਼ ਹੁੰਦਾ ਹੈ। ਅੱਗੇ ਜਾ ਕੇ ਇਤਿਹਾਸ ਚ ਪ੍ਰਸੰਗ ਆਵੇਗਾ ਵੀ ਦੋ ਸਾਂਝ ਭਿੜਦੇ ਹੋਣ ਉਹਨਾਂ ਦੇ ਵਿਚਕਾਰ ਹੋ ਕੇ ਸਿੰਘਾਂ ਤੋਂ ਫੜ ਕੇ ਰੋਕ ਕੇ ਉਹਨਾਂ ਨੂੰ ਸ਼ਾਂਤ ਕਰ ਦਿੰਦਾ ਸੀ। ਭਿੜਦੇ ਸਾਂਝਾਂ ਨੂੰ ਦੋਵਾਂ ਦੇ ਵਿਚਕਾਰ ਹੋ ਕੇ ਦੋਵਾਂ ਨੂੰ ਪਟਕਾ ਕੇ ਸੁੱਟ ਵੀ ਦਿੰਦਾ ਤੇ ਖੜਾ ਵੀ ਦਿੰਦਾ। ਐਸਾ ਬਲੀ ਮਹਾਰਾਜ ਵੇਖ ਵੇਖ ਕੇ ਖੁਸ਼ ਹੁੰਦੇ ਹਨ।
ਬਹੁਮੋਲੀ ਵਸਤੂ ਬਖਸ਼ੰਤੇ।
ਦੀਨ ਦਿਆਲ ਪਾਤਸ਼ਾਹ ਰਹਿਮਤ ਦੇ ਘਰ ਵਿਚ ਆਉਂਦੇ ਨੇ ਖੁਸ਼ ਹੋ ਕਰਕੇ ਅਮੋਲਕ ਤੋਂ ਅਮੋਲਕ ਵਸਤੂਆਂ ਇਹਨੂੰ ਬਖਸ਼ਦੇ ਹਨ।
ਧਨ ਗਨ ਦੇਤ ਲੇਤ ਅਰਖੰਤੇ।
ਬਹੁਤ ਧੰਨ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਖਸ਼ਦੇ ਹੈ ਨਾ ਪਦਾਰਥ ਧਨ ਲੈ ਲੈ ਪੈਂਦੇ ਖੰਖ ਖੁਸ਼ ਹੁੰਦਾ।
ਇਸ ਕੀ ਕਥਾ ਕਹਿੰਗੇ ਫੇਰ
ਮਹਾਕਵੀ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਸੰਗਤ ਜੀ ਪੈਂਦੇ ਖਾਂ ਦੀ ਬਾਕੀ ਦੀ ਕਥਾ ਅਗਲੇ ਪ੍ਰਸੰਗਾਂ ਚ ਕਹਾਂਗੇ।
ਸੁਣੋ ਅਬੈ ਗੁਰਸਿੱਖ ਨਕੇਰ।
ਹੁਣ ਕੁਝ ਗੁਰਸਿੱਖਾਂ ਦੇ ਪ੍ਰਸੰਗ ਚੱਲਣ ਲੱਗੇ ਆ। ਜੋ ਗੁਰਸਿੱਖ ਸਤਿਗੁਰੂ ਦੀ ਹਜ਼ੂਰੀ ਚ ਆਮਦੇ ਸੀ ਨਾ ਉਹ ਮਹਾਰਾਜ ਅੱਗੇ ਬੇਨਤੀਆਂ ਰੂਪ ਚ ਪ੍ਰਸ਼ਨ ਪੁੱਛਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀਆਂ ਸ਼ੰਕਾਵਾਂ ਉੱਤਰ ਰੂਪ ਦੇ ਵਿਚ ਕਹਿ ਕਰਕੇ ਮੇਟਦੇ ਹਨ।
ਜਿਉਂ ਜਿਉਂ ਮਿਲੇ ਸੁਣਿਓ ਉਪਦੇਸ਼।
ਜਿਵੇਂ ਜਿਵੇਂ ਕੋਈ ਗੁਰਸਿੱਖ ਆ ਕੇ ਮਿਲਿਆ ਮਹਾਰਾਜ ਤੋਂ ਉਪਦੇਸ਼ ਲਿਆ ਹੈ।
ਲੈ ਗੁਰ ਮਤ ਤੇ ਕਟੇ ਕਲੇਸ਼।
ਜਿਨ੍ਹਾਂ ਨੇ ਗੁਰੂ ਦੀ ਮਤ ਲਈ ਗੁਰੂ ਦੀ ਸਿੱਖਿਆ ਲਈ ਤੇ ਕਮਾਈ ਜੀਵਨ ਵਿਚ ਫਿਰ ਉਹਨਾਂ ਦੇ ਕਲੇਸ਼ ਜਿਨ੍ਹਾਂ ਦੇ ਕੱਟੇ ਗਏ ਹਨ।
ਜਿਨ ਕੀ ਕਹੋ ਕਥਾ ਕੁਛ ਥੋੜੇ।
ਭਾਈ ਸਾਹਿਬ ਕਹਿੰਦੇ ਗੁਰਮੁਖੋ ਮੈਂ ਥੋੜੇ ਥੋੜੇ ਉਹਨਾਂ ਦੇ ਪ੍ਰਸੰਗ ਇੱਥੇ ਕਥਨ ਕਰਨ ਲੱਗਿਆ।
ਸਰੋਤਾ ਸੁਣੋ ਮਹਾਰਸ ਬੋਰੇ।
ਇਹ ਸਰੋਤਾ ਜਨੋ ਭਾਰੀ ਰਸ ਦੇ ਵਿਚ ਭਾਰੀ ਆਨੰਦ ਵਿਚ ਗੜੂਮ ਹੇ ਗੁਰਮੁਖੋ ਇਹ ਪ੍ਰਸੰਗਾਂ ਨੂੰ ਸੁਣਨਾ ਕਰੋ।
ਦੁਏਰਾ ਦਰਗਾ ਭੰਡਾਰੀਆ ਸਿੱਖੋ ਤੋ ਮਤ ਧੀਰ।
ਮਤ ਦੇ ਧੀਰ ਧੀਰਜ ਵਾਲੇ ਜਿਨ੍ਹਾਂ ਦੀ ਮਤ ਦੇ ਵਿਚ ਕਾਲ ਨਹੀਂ ਹੈ ਜਿਹੜੇ ਬੜੇ ਧੈਰਿਆਂ ਨੂੰ ਧਾਰਨ ਵਾਲੇ ਧੀਰਜ ਵਾਲਾ ਉਹੀ ਹੋ ਸਕਦਾ ਹੈ ਜਿਹਦੇ ਅੰਦਰ ਕਾਮ ਤੇ ਕ੍ਰੋਧ ਮਿਟ ਚੁੱਕੇ ਆ। ਕਿਉਂਕਿ ਜਿਹਦੇ ਅੰਦਰ ਕਾਮਨਾਵਾਂ ਨੇ ਵਾਸ਼ਨਾਵਾਂ ਨੇ ਉਹਦਾ ਮਨ ਕਾਲਾ ਹੋਵੇਗਾ ਉਹ ਤਮੋ ਗੁਣ ਵਿਅਕਤੀ ਦਾ ਮਾਲਕ ਹੋਣਾ ਗਾ। ਉਹਦਾ ਖਾਣਾ ਉਹਦਾ ਪਹਿਰਾਵਾ ਉਹਦੀ ਬੋਲਚਾਲ ਆਹਾਰ ਵਿਚਾਰ ਤੇ ਵਿਵਹਾਰ ਇਹ ਤਮੋ ਗੁਣ ਭਰਪੂਰ ਹੋਣਗੇ। ਕਾਮ ਤੋਂ ਅੱਗੇ ਕ੍ਰੋਧ ਇਹ ਦੋਵਾਂ ਗੁਣਾਂ ਤੋਂ ਜਿਹੜਾ ਰਹਿਤ ਹੈ ਵਾਹਿਗੁਰੂ ਦੋਵੇਂ ਜਿਹੜੇ ਅਵਗੁਣ ਨੇ ਇਹਨਾਂ ਤੋਂ ਜਿਹੜਾ ਰਹਿਤ ਹੈ ਉਹਦੇ ਅੰਦਰ ਧੀਰਜ ਹੋਣਾ ਗਾ। ਤੇ ਇਹ ਜਿਹੜੇ ਦੋਵੇਂ ਗੁਰਸਿੱਖ ਨੇ ਨਾ ਭਾਈ ਦਰਗਾਹ ਤੇ ਭੰਡਾਰੀ ਆ ਇਹ ਜਿਹੜੇ ਗੁਰਸਿੱਖ ਨੇ ਬੜੇ ਧੀਰਜ ਵਾਲੇ ਹਨ।
ਸ੍ਰੀ ਗੁਰੂ ਹਰਿ ਗੋਬਿੰਦ ਕੋ ਸੇਵਤ ਰਹਿ ਕਰ ਤੀਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਪਾਤਸ਼ਾਹ ਦੀ ਸੰਗਤ ਵਿਚ ਰਹਿ ਕਰਕੇ ਸਤਿਗੁਰੂ ਜੀ ਦੀ ਅਤੇ ਸਤਿਗੁਰੂ ਦੀ ਸੰਗਤ ਦੀ ਸੇਵਾ ਕਰਦੇ ਹਨ।
ਜੋ ਪਈ ਹੱਥ ਜੋੜ ਅਰਦਾਸ ਬਖਾਨੇ।
ਹੱਥ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰਨ ਲੱਗੇ ਹਨ।
ਸਿੱਖ ਕਰੈ ਚਰਚਾ ਗੁਰਬਾਨੀ।
ਮਹਾਰਾਜ ਸੱਚੇ ਪਾਤਸ਼ਾਹ ਕਈ ਜਿਹੜੇ ਗੁਰਸਿੱਖ ਨੇ ਆਪਸ ਵਿਚ ਗੁਰਬਾਣੀ ਦੀ ਚਰਚਾ ਕਰਦੇ ਹੈ ਵਿਚਾਰਾਂ ਕਰਦੇ ਹਨ।
ਕਿਤਕ ਪੜੈ ਲੜ ਆਪਸ ਮਾਈ।
ਕਈ ਵਾਰ ਨਾ ਚਰਚਾ ਕਰਦਿਆਂ ਕਰਦਿਆਂ ਸਿੱਖ ਆਪਸ ਵਿਚ ਲੜ ਪੈਂਦੇ ਹਨ।
ਨਿਜ ਨਿਜ ਅਰਥ ਅਚਾਨਕ ਦਾ ਦੇ ਨਾਈ।
ਇੱਕ ਕਹਿੰਦਾ ਹੈ ਵੀ ਜਿਹੜਾ ਅਰਥ ਮੈਂ ਕੀਤਾ ਇਹੀ ਸਹੀ ਆ ਤੇ ਦੂਜਾ ਜਿਹੜਾ ਕੋਲ ਬੈਠਾ ਉਹ ਕਹਿੰਦਾ ਨਹੀਂ ਵੀ ਜਿਹੜਾ ਮੈਂ ਅਰਥ ਕੀਤਾ ਉਹ ਸਹੀ ਹੈ। ਦੋਵੇਂ ਆਪਣੀ ਆਪਣੀ ਗੱਲ ਚ ਦ੍ਰਿੜ ਹੋ ਜਾਂਦੇ ਨੇ ਤੇ ਦੋਵੇਂ ਆਪਸ ਵਿਚ ਝਗੜ ਪੈਂਦੇ ਹਨ।
ਸੁਣ ਸ੍ਰੀ ਅਰਗੋ ਬਿੰਦ ਉਚਾਰਾ
ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਗੁਰਸਿੱਖਾਂ ਦੇ ਸਵਾਲ ਦਾ ਜਵਾਬ ਦੇਣ ਲੱਗੇ ਹਨ।
ਹੋਵਤ ਚਰਚਾ ਚਾਰ ਪ੍ਰਕਾਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਰ ਤਰ੍ਹਾਂ ਦੀ ਭਾਈ ਚਰਚਾ ਹੁੰਦੀ ਹੈ। ਉਹ ਚਾਰ ਤਰ੍ਹਾਂ ਦੀ ਜਿਹੜੀ ਚਰਚਾ ਹੈ
ਗੁਰਸਿੱਖਨ ਕੋ ਚਾਹੀਏ ਦੋਏ।
ਉਹ ਚਾਰਾਂ ਵਿਚੋਂ ਗੁਰਸਿੱਖਾਂ ਨੂੰ ਦੋ ਤਰ੍ਹਾਂ ਦੀ ਚਾਹੀਦੀ ਹੈ। ਦੋ ਤਰ੍ਹਾਂ ਦੀ ਗੁਰਸਿੱਖ ਉਹ ਚਰਚਾ ਕਰਨ ਦੇ ਸੋਭਦੇ ਹਨ।
ਦੋਨੋ ਕੋ ਤਿਆਗਤ ਹੈ ਸੋਏ।
ਚਾਰ ਵਿਚੋਂ ਦੋ ਤਰ੍ਹਾਂ ਦੀ ਗੁਰਸਿੱਖਾਂ ਨੂੰ ਚਰਚਾ ਨਹੀਂ ਕਰਨੀ ਚਾਹੀਦੀ ਤਿਆਗ ਬਣਦਾ ਹੈ।
ਇੱਕ ਇਹ ਚਰਚਾ ਬਾਦ ਕਹਾਵਾ।
ਇੱਕ ਤਾਂ ਜਿਹੜੀ ਚਰਚਾ ਪਹਿਲੀ ਤਰ੍ਹਾਂ ਦੀ ਉਹਨੂੰ ਬਾਦ ਕਹਿੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਬਾਦ ਨਾਮ ਦੀ ਚਰਚਾ ਹੈ
ਸ਼ਬਦ ਅਰਥ ਜੋ ਮੈਂ ਉਰ ਆਵੈ।
ਆਪਣੇ ਮਨ ਵਿਚ ਸ਼ਬਦ ਦੇ ਅਰਥ ਨਾ ਆਉਂਦੇ ਹੋਣ ਬੰਦੇ ਨੂੰ ਸਮਝ ਨਾ ਆਵੇ ਵੀ ਗੁਰਬਾਣੀ ਕੀ ਕਹਿ ਰਹੀ ਹੈ।
ਕਰੈ ਪਰਸ ਪਰ ਪੂਜਨ ਕਹਿਨੋ,
ਫਿਰ ਦੂਸਰੇ ਕਿਸੇ ਗੁਰਸਿੱਖ ਨੂੰ ਪੁੱਛੇ ਜਾ ਕੇ ਉਹਨੂੰ ਦੱਸੇ ਵੀ ਭਾਈ ਗੁਰਸਿੱਖਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਕਿਹਾ ਵੀ ਗਲੀ ਜੇ ਨਾ ਜਪ ਮਾਲੀਆਂ ਲੋਟੇ ਹੱਥ ਨਿਵਗ, ਹੁਣ ਕਵੇ ਵੀ ਇਹਦਾ ਜਿਹੜਾ ਅਰਥ ਹੈ ਇਹ ਤਾਂ ਪਖੰਡੀਆਂ ਵਾਸਤੇ ਹੈ, ਤੇ ਦੂਜਾ ਗੁਰਮੁਖ ਜੇ ਕੋਈ ਅਵਸਥਾ ਵਾਲਾ ਉਹ ਕਹੂਗਾ ਨਹੀਂ ਭਰਾਵਾ ਇਹਦਾ ਜਿਹੜਾ ਅਰਥ ਹੈ ਵੀ ਗਲੀ ਜਿਨ੍ਹਾਂ ਜਪ ਮਾਲੀਆਂ, ਜਿਨ੍ਹਾਂ ਦੀਆਂ ਗੱਲਾਂ ਹੀ ਜਪ ਮਾਲੀਆਂ ਮਾਲਾ ਵਰਗੀਆਂ ਨੇ, ਮਾਲਾ ਫੇਰਦਿਆਂ ਰੱਬ ਨੂੰ ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕੀ ਆਜ਼ਾਦ ਹੈ। ਕੂੰਜ ਤੋਂ ਮਹਾਰਾਜ ਨੇ ਸਿੱਖਿਆ ਕਹੀ ਹੈ ਨਾ, ਸਿਮਰਨ ਕੂੰਜ ਕਿਹੜਾ, ਉੱਥੇ ਕੋਈ ਨਾਮ ਜਪਦੀ ਹੈ, ਕੂੰਜ ਯਾਦ ਹੈ, ਸਿਮਰਤੀ ਹੈ, ਸ਼ਬਦ ਦੁਆਰਾ ਅਸੀਂ ਆਪਣੇ ਜਿਹਨ ਵਿੱਚ ਉਹਦੀ ਯਾਦ ਵਸਾਉਣੀ ਹੈ, ਤੇ ਗੱਲੀ ਜਿਨ੍ਹਾਂ ਜਪ ਮਾਲੀਆਂ, ਜਪ ਮਾਲੀਆਂ ਮਾਲਾ, ਜਿਨ੍ਹਾਂ ਦੀਆਂ ਗੱਲਾਂ ਹੀ ਮਾਲਾ ਵਰਗੀਆਂ ਨੇ, ਗੱਲਾਂ ਨਾਲ ਹੀ ਉਹ ਪਰਮੇਸ਼ਰ ਚੇਤੇ ਆਉਂਦਾ। ਹੁਣ ਗੁਰਮੁਖ ਇਹ ਅਰਥ ਕਰੇਗਾ, ਫਿਰ ਜਿਹੜੀ ਬਾਦ ਚਰਚਾ, ਬਾਦ ਚਰਚਾ ਵਿੱਚ ਆਪ ਨੂੰ ਅਰਥ ਆਉਂਦਾ ਨੀ, ਦੂਜੇ ਨੇ ਜਦੋਂ ਅਰਥ ਕਹਿ ਦਿੱਤਾ ਹੈ,
ਸੁਣੈ ਪ੍ਰੇਮ ਤੇ ਅਰਥ ਲੈਨੋ,
ਫਿਰ ਉਹ ਪ੍ਰੇਮ ਨਾਲ ਸੁਣਿਆ, ਕੁਝ ਤਰਕ ਨਾ ਕਰੇ, ਉਹਦਾ ਖੰਡਨ ਨਾ ਕਰੇ, ਉਹਨੂੰ ਪ੍ਰੇਮ ਨਾਲ ਸੁਣ ਲੈਣਾ ਤੇ ਸੁਣ ਕੇ ਉਹ ਜੀਵਨ ਵਿੱਚ ਆਪਣੇ ਚ ਧਾਰਨ ਕਰ ਲੈਣਾ।
ਦੂਜੀ ਚਰਚਾ ਹੇਤ ਪਛਾਣ,
ਬਾਦ ਤੋਂ ਬਾਅਦ ਦੂਜੀ ਹੈ ਹੇਤ ਚਰਚਾ, ਹੇਤ ਅਰਥ ਹੇਤੂ, ਪ੍ਰੇਮ, ਪ੍ਰੇਮ ਨਾਲ ਜਿਹੜੀ ਚਰਚਾ ਕਰਨੀ, ਇਹਨੂੰ ਹੇਤ ਚਰਚਾ ਕਹਿੰਦੇ ਹਨ।
ਨਿਜ ਬੁੱਧ ਮੈਂ ਸੋ ਕਰਤ ਬਖਾਨ,
ਜਿਹੜਾ ਆਪ ਨੂੰ ਅਰਥ ਆਉਂਦਾ ਹੈ ਆਪਣੀ ਬੁੱਧੀ ਵਿੱਚ, ਉਹ ਨਾਲ ਦੇ ਗੁਰਸਿੱਖ ਨੂੰ ਕਹਿ ਦੇਣਾ।
ਸੁਣਤ ਦੂਸਰੇ ਮ੍ਰਿਦ ਬਚਕ,
ਫਿਰ ਦੂਸਰੇ ਦੇ ਵੀ ਜਿਹੜੇ ਬਚਨ ਨੇ ਨਾ ਉਹ ਸੁਣਨੇ ਧਿਆਨ ਨਾਲ, ਉਹਦੇ ਬਚਨਾਂ ਨੂੰ ਸੁਣਨਾ ਵੀ ਇਹ ਅਰਥ ਕੀ ਕਰਦੇ ਆ, ਉਹਦੇ ਅਰਥ ਸੁਣ ਕੇ ਆਪਣੇ ਅਰਥਾਂ ਨੂੰ ਅੱਗੇ ਨਹੀਂ ਰੱਖਣਾ, ਜਿਹੜਾ ਅਰਥ ਠੀਕ ਹੈ ਉਹ ਮੰਨਣਾ, ਆਪਣੀ ਹਉਮੈ ਦੇ ਵਿੱਚ ਨਹੀਂ ਰਹਿਣਾ ਵੀ ਜੇ ਮੈਂ ਕਹਿਤਾ ਵੀ ਮੇਰਾ ਅਰਥ ਠੀਕ ਨਹੀਂ, ਤੇਰਾ ਅਰਥ ਠੀਕ ਆ, ਵੀ ਮੇਰੀ ਹੇਠੀ ਉਹ ਨਹੀਂ, ਇਹ ਗੁਰਮੁਖਤਾ ਹੀ ਨਹੀਂ। ਗੁਰਮੁਖਤਾਈ ਤਾਂ ਇਹ ਹੈ ਵੀ ਜੋ ਯਥਾਰਥ ਹੈ ਉਹਨੂੰ ਮੰਨਣਾ, ਜੋ ਸੱਚ ਹੈ ਉਹਨੂੰ ਕਬੂਲ ਕਰਨਾ, ਜੀਵਨ ਚ ਅਪਣਾਉਣਾ। ਫਿਰ ਉਸ ਵੇਲੇ ਹੇਤੂ ਚਰਚਾ ਕਰਨ ਵਾਲਾ ਗੁਰਮੁਖ ਦੂਜੇ ਦੇ ਬਚਨ ਸੁਣ ਕੇ ਮਿੱਠਾ ਬੋਲਦਾ ਹੈ,
ਇਹ ਨੈ ਅਰਥ ਅਪਰਵਿਧ ਹੈ,
ਕਹਿੰਦੇ ਇਹ ਨਹੀਂ ਕਹਿੰਦਾ ਵੀ ਆਹ ਅਰਥ ਨੇ ਭਾਈ, ਆਹ ਅਰਥ ਨੇ ਜਿਹੜੇ ਮੈਂ ਕਹੇ ਆ, ਇਹ ਉਹ ਨੀ, ਫਿਰ ਉਹ ਗੁਰਮੁਖ ਕਹਿੰਦਾ ਹੈ
ਸ਼ਬਦ ਅਰਥ ਕਹਿ ਭਲੋ ਸੁਣਾਇਓ,
ਕਹਿੰਦੇ ਸ਼ਬਦ ਦਾ ਅਰਥ ਸੁਣ ਕੇ ਇਹ ਕਹਿੰਦਾ ਭਾਈ ਗੁਰਮੁਖ ਭਲਾ ਹੋਵੇ ਤੇਰਾ, ਬੜਾ ਸੋਹਣਾ ਅਰਥ, ਬੜਾ ਚੰਗਾ ਅਰਥ ਤਾਂ ਸਾਨੂੰ ਦੱਸ ਦਿੱਤਾ ਹੈ,
ਸੁਣਿਓ ਯਥਾਰਥ ਤੇ ਮਨ ਪਾਇਓ,
ਤੇਰੇ ਰਸਨਾ ਤੋਂ ਇਹ ਅਰਥ ਸੁਣ ਕਰਕੇ ਮੇਰੇ ਮਨ ਨੂੰ ਇਹ ਅਰਥ ਪਾ ਗਿਆ ਹੈ।
ਬੋਰੋ ਦੇ ਕਰ ਬੁੱਧ ਵਿਸ਼ੇਕ,
ਇਸ ਤਰ੍ਹਾਂ ਬਹੁਤ ਭਾਵੇਂ ਵਿਸ਼ੇਸ਼ ਬੁੱਧੀ ਵੀ ਹੋਵੇ ਆਪਣੀ, ਪਰ ਦੂਜੇ ਦੀ ਹੇਠੀ ਨੀ ਕਰਾਜਿਤ ਕਰਨੀ। ਇਹ ਵਿਦਵਤਾ ਦਾ ਇੱਕ ਅਸੂਲ ਹੈ, ਜਿਹੜੇ ਪ੍ਰਾਚੀਨ ਵਿਦਵਾਨ ਗੁਰਮੁਖ ਹੁੰਦੇ ਨਾ, ਇੱਕ ਤਾਂ ਕੱਲੇ ਵਿਦਵਾਨ, ਇੱਕ ਜਿਹੜੇ ਗੁਰਮੁਖ ਵਿਦਵਾਨ ਹੁੰਦੇ, ਮਹਾਤਮਾ ਹੁੰਦੇ, ਉਹ ਆਪ ਤੋਂ ਛੋਟੇ ਵਿਦਵਾਨ ਦੀ ਕਦੇ ਵੀ ਸਭਾ ਦੇ ਵਿੱਚ ਹੇਠੀ ਨਹੀਂ ਸੀ ਕਰਦੇ, ਕੋਈ ਐਸਾ ਕੁਝ ਨਾ ਪੁੱਛਣਾ ਜਾਣ ਬੁੱਝ ਕੇ ਵੀ ਇਹਨੂੰ ਆਉਂਦਾ ਨਾ ਹੋਵੇ, ਨਹੀਂ ਤਾਂ ਵਿਦਵਾਨ ਨੂੰ ਹੁੰਦਾ ਹੈ ਜੇ ਦੂਜੇ ਵਿਦਵਾਨ ਦੀ ਹੇਠੀ ਕਰਨੀ ਸਭਾ ਵਿੱਚ, ਜਾਣ ਬੁੱਝ ਕੇ ਅਸੀਂ ਗੱਲ ਚਲਾ ਲੈਣੀ, ਐਸਾ ਕੁਝ ਪੁੱਛ ਲੈਣਾ ਵੀ ਜਿਹੜਾ ਪਤਾ ਵੀ ਇਹਨੂੰ ਆਉਂਦਾ ਨਹੀਂ ਹੋਣਾ, ਸਗੋਂ ਉਹਦਾ ਮਾਣ ਵਧਾਉਣਾ। ਗੁਰੂ ਘਰ ਦੇ ਵਿੱਚ ਤਾਂ ਇਹ ਹੈ ਨਾ ਵੀ ਜਦੋਂ ਕਿਸੇ ਦਾ ਜਿੰਨਾ ਆਪਾਂ ਮਾਣ ਕਰਾਂਗੇ ਓਨਾ ਹੀ ਮਾਣ ਸਤਿਗੁਰੂ ਆਪਣਾ ਕਰਾਉਂਦੇ ਆ, ਇਹ ਸਤਿਗੁਰੂ ਘਰ ਦਾ ਨਿਆਂ ਹੈ, ਗੁਰਮੁਖਤਾਈ ਹੈ। ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਹੇਤੂ ਚਰਚਾ ਇਹਨੂੰ ਕਹਿੰਦੇ ਹਨ,
ਬੋਰੋ ਦੇ ਕਰ ਬੁੱਧ ਵਿਸ਼ੇਕ, ਕਰੈ ਆਪ ਤੈਸੇ ਸ਼ੁਭ ਦੇਖ,
ਤੇ ਆਪਣੇ ਜੀਵਨ ਵਿੱਚ ਵੀ ਜਿਹੜੇ ਦੂਸਰੇ ਦੇ ਸ਼ੁਭ ਗੁਣ ਨੇ ਉਹ ਧਾਰਨ ਕਰਦਾ, ਦੂਸਰੇ ਨੇ ਜਿਹੜੇ ਅਰਥਕ ਦੱਸੇ ਆ ਨਾ, ਜੇ ਆਪਣੇ ਸਹੀ ਨੀ ਦੂਸਰੇ ਦੇ ਸੁਣ ਕੇ ਉਹ ਅਪਣਾਉਂਦਾ, ਇਹਨੂੰ ਹੇਤੂ ਚਰਚਾ ਕਹਿੰਦੇ ਆ ਵੀ ਪ੍ਰੇਮ ਨਾਲ ਪਰਸਪਰ ਬੈਠ ਕੇ ਵਿਚਾਰ ਕਰ ਲੈ ਜੀ।
ਭਨਤ ਸੁਨਤ ਦੋਨੋ ਮਿਲ ਆਛੇ
ਆਪਸ ਵਿਚ ਬਚਨ ਕਹਿਣੇ ਦੂਜੇ ਦੇ ਸੁਣਨੇ ਪ੍ਰੇਮ ਨਾਲ ਇਹ ਜਿਹੜੀ ਚਰਚਾ ਹੈ
ਨਿਰਣੇ ਹੋਏ ਅਰਥ ਜੋ ਪਾਛੇ
ਮੇਰੇ ਦੇ ਵਿਚੋਂ ਜਿਹੜਾ ਨਿਰਣਾ ਹੋਵੇ ਸਿਧਾਂਤ ਨਿਕਲੇ ਵੀ ਹਾਂ ਆਹ ਅਰਥ ਠੀਕ ਬਣਦਾ ਹੈ
ਪੱਖਪਾਤ ਤਜ ਸੋਰ ਦਰੈ
ਪੱਖਪਾਤ ਨਹੀਂ ਕਰਨਾ ਉਹਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪੱਖਪਾਤ ਕਰਦਾ ਉਹ ਹੇਤੂ ਚਰਚਾ ਨਾ ਜਾਣਨਾ ਕਰਿਓ
ਆਪਸ ਮੈਂ ਸਰਾਨਾ ਕਰੈ
ਇੱਕ ਦੂਸਰੇ ਦੀ ਸਿਫਤ ਕਰਦੇ ਆ ਹੇਤੂ ਚਰਚਾ ਚ ਵੀ ਧੰਨ ਆ ਗੁਰਮੁਖਾ ਤੇਰੇ ਤੇ ਮਹਾਰਾਜ ਦੀ ਬੜੀ ਕਿਰਪਾ ਹੈ ਤੂੰ ਬੜਾ ਸੋਹਣਾ ਅਰਥ ਦੱਸਿਆ ਉਹ ਕਹਿੰਦਾ ਭਾਈ ਤੇਰੇ ਤੇ ਵੀ ਸਤਿਗੁਰੂ ਦੀ ਰਹਿਮਤ ਹੈ ਤੂੰ ਵੀ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਬੜਾ ਸੋਹਣਾ ਅਰਥ ਕਿਹਾ ਹੈ
ਇਸ ਤੇ ਆਏ ਨਾ ਉਸ ਤੇ ਸੁਣਿਓ
ਮਹਾਰਾਜ ਕਹਿੰਦੇ ਜੇ ਇੱਕ ਤੋਂ ਨਹੀਂ ਅਰਥ ਆਇਆ ਤਾਂ ਦੂਸਰੇ ਤੋਂ ਪੁੱਛ ਲੈਣਾ ਇਹ ਚ ਨੀ ਅੱਠੀ ਸਮਝਣੀ ਮੈਂ ਦੂਜੇ ਤੋਂ ਪੁੱਛਣਾ ਹੀ ਨੀ ਇਹ ਸਿੱਖੀ ਨੀ ਨਾ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਤੂੰ ਸਿੱਖੀ ਦੀ ਹੱਦ ਹੈ ਇੱਥੋਂ ਭਲੇ ਸਿੱਖੀ ਨੀ ਤੇ ਬਾਬਾ ਬੁੱਢਾ ਜੀ ਨੇ ਜਦੋਂ ਮਹਾਰਾਜ ਪੰਚਮ ਪਾਤਸ਼ਾਹ ਨੇ ਵਚਨ ਕਿਹਾ ਸੀ ਬਾਬਾ ਜੀ ਤੁਸੀਂ ਸਾਹਿਬਜ਼ਾਦੇ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਚਨ ਬਾਬਤ ਵਚਨ ਹੋ ਰਹੇ ਸੀ ਵੀ ਸਾਹਿਬਜ਼ਾਦੇ ਨੂੰ ਤੁਸੀਂ ਪੜਾਇਆ ਕਰੋ ਤੇ ਬਾਬਾ ਜੀ ਨੇ ਹੱਥ ਜੋੜੇ ਸੀ ਪਾਤਸ਼ਾਹ ਮੈਂ ਤਾਂ ਕਦੇ ਪਾਤਸ਼ਾਹ ਗਿਆ ਹੀ ਨੀ ਤੇ ਉਸ ਵੇਲੇ ਮਹਾਰਾਜ ਪੰਚਮ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਇਹ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਵੀ ਸਰੀਰ ਕਰਕੇ ਆਪਾਂ ਦੋ ਹਾਂ ਜੋਤ ਕਰਕੇ ਕੋਈ ਆ ਦੁਨੀਆਂ ਦੀ ਐਸੀ ਕੋਈ ਵਿਦਿਆ ਨਹੀਂ ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ ਫਿਰ ਘੋੜ ਸਵਾਰੀ ਗੁਰਮੁਖੀ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਸ਼ੁਰੂ ਕਰਾਈ ਸੀ ਸਤਿਗੁਰੂ ਜੀ ਦੇ ਹੁਕਮ ਨਾਲ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖ ਨਾਮ ਇਸੇ ਕਰਕੇ ਹੀ ਹੈ ਵੀ ਗੁਰੂ ਦੀ ਵਿਚਾਰ ਨੂੰ ਤਾ ਜ਼ਿੰਦਗੀ ਅੰਤਲੇ ਸਵਾਸ ਤੱਕ ਸਿੱਖ ਸਿੱਖਦਾ ਹੈ
ਉਹ ਨੈ ਜਾਣੈ ਤੋ ਇਨ ਭੰਨਿਓ
ਮਹਾਰਾਜ ਕਹਿੰਦੇ ਜੇ ਆਪ ਨੂੰ ਅਰਥ ਨਹੀਂ ਆਉਂਦਾ ਇੱਕ ਤੋਂ ਨਹੀਂ ਸਮਝ ਆਇਆ ਦੂਜੇ ਤੋਂ ਪੁੱਛ ਲਵੇ ਜੇ ਦੂਜੇ ਤੋਂ ਆਉਂਦਾ ਗਾ ਆਪ ਨੂੰ ਨਹੀਂ ਆਉਂਦਾ ਉਹ ਤੋਂ ਸਮਝ ਲਵੇ ਆਪਣੀ ਹੇਠੀ ਨੀ ਮੰਨਣੀ ਹੈ
ਮਿਲ ਕਰ ਪਏ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦੋਵਾਂ ਦਾ ਗੁਣ ਇਕੱਠਾ ਹੋ ਜਾਂਦਾ ਹੈ
ਪ੍ਰੇਮ ਵਿਸਾਲ ਬੋਰ ਜੁਗ ਪਏ
ਭਾਵ ਜਦੋਂ ਦੋਵਾਂ ਦਾ ਗੁਣ ਹਰ ਕਿਸੇ ਚ ਗੁਣ ਹੁੰਦਾ ਨਾ ਗੁਣ ਔਗੁਣ ਹੈ ਸਭ ਵਿਖੈ ਇਹਨ ਬਿਨ ਜੰਤ ਨਾ ਕੋਈ ਕਿਸੇ ਚ ਗੁਣ ਬਹੁਤੇ ਹੈ ਔਗੁਣ ਥੋੜੇ ਆ ਉਹਦੇ ਗੁਣ ਔਗੁਣਾਂ ਨੂੰ ਢੱਕ ਲੈਂਦੇ ਆ ਕਿਸੇ ਵਿਚ ਔਗੁਣ ਬਹੁਤੇ ਹੀ ਨੇ ਗੁਣ ਥੋੜੇ ਆ ਇਹ ਨੀ ਵੀ ਗੁਣ ਕਿਸੇ ਚ ਹੈ ਹੀ ਨੀ ਸਭਨਾਂ ਦੇ ਵਿਚ ਗੁਣ ਵੀ ਹੈ ਤੇ ਔਗੁਣ ਵੀ ਹੈ ਉਹ ਪਰਮੇਸ਼ਵਰ ਹੀ ਹੈ ਜਿਹਦੇ ਵਿਚ ਔਗੁਣ ਨੀ ਹੈ ਗੁਣ ਹੀ ਨੇ ਕੱਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦੋਵਾਂ ਦੇ ਹੇਤੂ ਚਰਚਾ ਕਰਦਿਆਂ ਗੁਣ ਇਕੱਠੇ ਹੁੰਦੇ ਹਨ
ਜਿਵੇਂ ਇੱਕ ਦੀਪਕ ਕਰੈ ਪ੍ਰਕਾਸ਼
ਫਿਰ ਉਹਦੀ ਐਗਜ਼ਾਮਪਲ ਦਿੱਤੀ ਪਾਤਸ਼ਾਹ ਨੇ ਮਹਾਰਾਜ ਕਹਿੰਦੇ ਜਿਵੇਂ ਇੱਕ ਦੀਵਾ ਨਾ ਉਹ ਦੀਵੇ ਨੂੰ ਜਦੋਂ ਬਾਲਦੇ ਆ ਉਹਦੀ ਰੋਸ਼ਨੀ ਹੁੰਦੀ ਹੈ
ਰਹਿ ਅੰਧੇਰਾ ਪਿੱਛੇ ਤਾਸ
ਪਰ ਦੀਵੇ ਦੇ ਥੱਲੇ ਆਪਾਂ ਕਹਿੰਦੇ ਆ ਵੀ ਹਨੇਰਾ ਰਹਿ ਜਾਂਦਾ ਜਦੋਂ ਇੱਕ ਦੀਵਾ ਬਾਲਾਂਗੇ ਨਾ ਉੱਥੇ ਕੁਝ ਕੁ ਹਨੇਰਾ ਦੀਵੇ ਕੋਲ ਰਹਿ ਜਾਂਦਾ ਹੈ
ਦੁਤੀਓ ਦੀਪਕ ਜੇ ਤੈ ਹੋਏ
ਤੇ ਇੱਕ ਦੀਵੇ ਤੋਂ ਦੂਜਾ ਦੀਵਾ ਬਾਲ ਕੇ ਕੋਲ ਹੀ ਰੱਖ ਦਈਏ ਫਿਰ ਜਦੋਂ ਦੋਵੇਂ ਦੀਵੇ ਬਲਦੇ ਆ ਨਾ ਦੋ ਦੀਵਿਆਂ ਨਾਲ ਹਨੇਰੇ ਦੀ ਗੁੰਜਾਇਸ਼ ਨੀ ਰਹਿੰਦੀ ਹਨੇਰਾ ਨੀ ਰਹਿੰਦਾ ਹੈ
ਅਛਲ ਤਮ ਦੁਨਾਨ ਕੋਏ ਕੋਏ
ਫਿਰ ਜਿਹੜਾ ਅਗਿਆਨਤਾ ਰੂਪੀ ਹਨੇਰਾ ਹੈ ਜਦੋਂ ਦੋ ਗੁਰਮੁਖ ਆਪਸ ਵਿਚ ਗੁਣਾਂ ਦਾ ਆਦਾਨ ਪ੍ਰਦਾਨ ਕਰਦੇ ਹੈ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ
ਜੋ ਇਕੱਲੀ ਅਰਥ ਬਖਾਨਾ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਜੇ ਇਕੱਲੇ ਹੀ ਹੋਵੇ ਇਕੱਲੇ ਹੀ ਕਹੇ ਵੀ ਮੈਨੂੰ ਹੀ ਬਹੁਤਾ ਗਿਆਨ ਆ ਨਹੀਂ ਬਹੁਤਾ ਸਿਆਣਾ ਗਾ ਕੱਲਾ ਹੀ ਅਰਥ ਕਰਦਾ ਰਵੇ
ਦਿਸਤੇ ਮਨ ਤੋਂ ਮਾਨ ਨਾ ਮੈਂ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤੋਂ ਮਨ ਦੀ ਫਿਰ ਸੰਤੁਸ਼ਟੀ ਨਹੀਂ ਹੁੰਦੀ
ਨੇ ਸ਼ਬਦ ਰਸ ਮਿਲ ਕਰ ਦੋਏ
ਦੋ ਗੁਰਸਿੱਖ ਮਿਲ ਕਰਕੇ ਆਪਸ ਵਿਚ ਵਿਚ ਬ੍ਰਹਮ ਵਿਚਾਰਾਂ ਕਰਦੇ ਆ ਬੜਾ ਰਸ ਪੈਦਾ ਹੁੰਦਾ ਹੈ
ਮਾਨ ਨਾ ਰਹਿ ਮਾਂ ਫਲ ਹੋਏ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿਚ ਕੋਈ ਹੇਠੀ ਨੀ ਇਹਦਾ ਬੜਾ ਭਾਰੀ ਸੰਗਤ ਦਾ ਫਲ ਮਿਲਦਾ ਸੱਤੀ ਪਹਿਰੇ ਸੱਤ ਭਲਾ ਬਹੀ ਹੈ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀ ਹੈ ਕੂੜਾ ਘਟੈ ਰਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਕੋਲ, ਬ੍ਰਹਮ ਗਿਆਨੀਆਂ ਕੋਲ, ਮਹਾਂਪੁਰਖਾਂ ਕੋਲ, ਸਾਧੂਆਂ ਕੋਲ, ਗੁਰਸਿੱਖਾਂ ਕੋਲ ਬੈਠ ਕੇ ਵਿਚਾਰਾਂ ਸੁਣਨ ਦਾ ਫਲ ਹੀ ਫਲ ਮਿਲਦਾ ਹੈ।
ਚਰਚਾ ਜਲਪਤੀ ਸ੍ਰੀ ਜਾਨ।
ਇਹ ਹੁਣ ਬਾਦ ਤੇ ਹੇਤੂ, ਹੇਤੂ ਵੀ ਕਹਿ ਦਿੰਦੇ ਆ। ਇਹ ਦੋਵੇਂ ਤਰ੍ਹਾਂ ਦੀਆਂ ਗੁਰਮੁਖਾਂ ਗੁਰਸਿੱਖਾਂ ਨੇ ਅਪਣਾਉਣੀਆਂ ਨੇ। ਤੀਜੀ ਆ ਜਾਲਪਾਵਾਦ, ਜਿਹਨੂੰ ਜਾਲਪ ਕਹਿੰਦੇ ਆ। ਇਹ ਜਿਹੜੀ ਜਾਲਪਾਵਾਦ ਹੈ,
ਜੋ ਨਿਜ ਮੁਖ ਤੇ ਕੀਨ ਬਖਾਨ,
ਜਿਹੜਾ ਆਪਣੇ ਮੂੰਹ ਚੋਂ ਕਹਿ ਦਿੱਤਾ ਜਿਹੜੀ ਗੱਲ, ਭਾਵੇਂ ਠੀਕ ਹੈ ਭਾਵੇਂ ਗਲਤ ਹੈ, ਜਿਹੜੀ ਕੇਰਾ ਮੂੰਹ ਵਿਚੋਂ ਨਿਕਲ ਗਈ ਕਹਿ ਦਿੱਤੀ।
ਹੋਏ ਅਨਮਨ ਕਹਿ ਬਣਿਓ ਕਾਂਤ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫੇਰ ਭਾਵੇਂ ਕੁਝ ਵੀ ਹੋ ਜਾਵੇ, ਉਹ ਤਾਂ ਨੀ ਮੁੱਕਰਦਾ ਮਨੁੱਖ, ਵਾਹਿਗੁਰੂ ਉਹ ਤਾਂ ਨੀ ਪਾਸੇ ਆਉਂਦਾ, ਵੀ ਇਹੀ ਠੀਕ ਹੈ ਜੋ ਮੈਂ ਕਹਿ ਦਿੱਤੀ।
ਮੈਂ ਦੂਸਰ ਉਰ ਦਿਖੈ ਲੱਖਾਂ ਲਾਂਤ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਜਾਲਪਾਵਾਦ ਆ ਨਾ, ਇਹਦੇ ਵਿਚ ਕਿਤੇ ਕਿਤੇ ਮਨੁੱਖ ਦਾ ਸੁਭਾਅ ਬੜਾ ਅੜੀਅਲ ਹੋ ਜਾਂਦਾ। ਜਿਵੇਂ ਗੁਰਮੁਖ ਸੁਣਾਇਆ ਕਰਦੇ, ਕਹਿੰਦੇ ਵੀ ਕੋਈ ਮਨੁੱਖ ਐਸਾ ਸੀ, ਉਹ ਆਪਣੇ ਘਰੋਂ ਨਿਕਲਿਆ ਤੇ ਘਰੋਂ ਨਿਕਲ ਕੇ ਗੁਰਸੰਗਤ ਜੀ ਉਹਨੇ ਕਿਸੇ ਜ਼ਿਮੀਦਾਰ ਨੂੰ ਦੇਖਿਆ ਵੀ ਉਹ ਹਲ ਲਈ ਜਾਂਦਾ। ਉਹਨੂੰ ਕਹਿੰਦਾ ਭਰਾਵਾ ਤੇਰਾ ਹਾਲਾ ਜਿਹੜਾ ਉਹ ਤਾਂ ਔਕੜੂ ਚੱਲਦਾ। ਉਹਨੂੰ ਬੜਾ ਗੁੱਸਾ ਚੜਿਆ ਵੀ ਮੇਰੇ ਹਾਲ ਤੇ ਨੁਕਸ ਕੱਢ ਗਿਆ। ਕਹਿੰਦਾ ਠੀਕ ਆ ਠੀਕ ਆ, ਹਾਲ ਤਾਂ ਔਕੜੂ ਚੱਲਦਾ ਹੋ, ਤੁਸੀਂ ਕਿਹੜਾ ਆਪਣੇ ਬੁੜੇ ਦੇ ਮਰੇ ਤੇ ਕਹਿੰਦਾ ਕੋਈ ਲੱਡੂ ਪਕਾਤੇ ਸੀ। ਉਹ ਸੱਥ ਦੇ ਵਿਚ ਬੰਦੇ ਬੈਠੇ ਹੈਰਾਨ ਹੋ ਗਏ, ਕਹਿੰਦੇ ਕਿੱਥੇ ਹਾਲ ਔਕੜੂ ਚੱਲਣ ਦੀ ਗੱਲ, ਕਿੱਥੇ ਬੁੜੇ ਮਰੇ ਦੀ ਗੱਲ। ਉਹ ਕਹਿੰਦੇ ਤੂੰ ਇਹ ਗੱਲ ਕਿਉਂ ਕੀਤੀ? ਕਹਿੰਦਾ ਇਹਨੇ ਮੇਰੀ ਹੇਠੀ ਕੀਤੀ ਸੀ, ਮੈਂ ਇਹਦੀ ਕਰਤੀ। ਇਹਨੇ ਮੇਰੇ ਹਾਲ ਨੂੰ ਕਿਹਾ ਵੀ ਔਕੜੂ ਚੱਲਦਾ, ਜਦ ਕੇ ਸੀ ਔਕੜੂ ਹੀ। ਤੇ ਫਿਰ ਕਹਿਣ ਲੱਗਿਆ ਵੀ ਮੈਂ ਤਾਂ ਇਹਦੀ ਵੀ ਹੇਠੀ ਇਸੇ ਕਰਕੇ ਕਰ ਦਿੱਤੀ। ਕਹਿੰਦਾ ਵੀ ਇਹਨਾਂ ਨੇ ਬੁੜੇ ਦੇ ਮਰੇ ਤੇ ਲੱਡੂ ਨੀ ਸੀ ਪਕਾਏ। ਇਹਨੂੰ ਕਹਿੰਦੇ ਜਾਲਪਾਵਾਦ, ਵੀ ਗੱਲ ਕੁਝ ਹੋਰ ਹੋਣੀ, ਹੋਰ ਗੱਲ ਕਰਕੇ ਉਹ ਤੇ ਅੜ ਜਾਣਾ ਵੀ ਆਹੀ ਗੱਲ ਠੀਕ ਹੈ ਬਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜਾਲਪਾਵਾਦ ਹੈ, ਉਹਦੇ ਵਿਚ ਮਨੁੱਖ ਆਪਣੀ ਗੱਲ ਨੂੰ ਮੁੱਖ ਰੱਖਦਾ ਹੈ।
ਇਸ ਪਰ ਦੋਨੋਂ ਬਾਦ ਉਠਾਏ,
ਇਹਦੇ ਉੱਤੇ ਫਿਰ ਦੋਵੇਂ ਪਾਸਿਓਂ ਝਗੜਾ ਹੋ ਜਾਂਦਾ। ਦੂਜਾ ਕਹਿੰਦਾ ਵੀ ਤੂੰ ਗਲਤ ਆ, ਉਹ ਕਹਿੰਦਾ ਨਹੀਂ ਤੂੰ ਗਲਤ ਆ ਮੈਂ ਠੀਕ ਆ। ਦੋਵਾਂ ਚ ਝਗੜਾ ਬਣਦਾ ਹੈ।
ਨਿਜ ਨਿਜ ਪੱਖ ਪਰ ਜੁਗਤ ਬਣਾਏ,
ਆਪਣੇ ਆਪਣੇ ਪੱਖ ਨੂੰ ਫਿਰ ਸਾਬਤ ਕਰਨ ਲਈ ਦਲੀਲਾਂ ਦਿੰਦੇ ਆ, ਕਿਉਂਕਿ ਵਿਦਵਤਾ ਇੱਕ ਐਸੀ ਚੀਜ਼ ਆ ਗਲਤ ਨੂੰ ਵੀ ਠੀਕ ਬਣਾਇਆ ਜਾ ਸਕਦਾ। ਜੇ ਮਨੁੱਖ ਚੰਗੀਆਂ ਤਰਕਾਂ ਚੰਗੀਆਂ ਦਲੀਲਾਂ ਜਾਣਦਾ ਤਾਂ ਉਹ ਗਲਤ ਨੂੰ ਵੀ ਠੀਕ ਬਣਾਉਣ ਦਾ ਫਿਰ ਯਤਨ ਕਰਦਾ ਹੈ।
ਅਨਕ ਪ੍ਰਮਾਣ ਆਨ ਦ੍ਰਿੜ ਕਰੇ,
ਮਾਰੇ ਕਹਿੰਦੇ ਝੂਠ ਨੂੰ ਸੱਚ ਬਣਾਉਣ ਲਈ ਉਹ ਤੇ ਫਿਰ ਸੱਚ ਦੇ ਪ੍ਰਮਾਣ ਦਿੰਦਾ। ਇਹ ਜਾਲਪਾਵਾਦ ਹੈ। ਗਲਤ ਚੀਜ਼ ਜੇ ਇੱਕ ਵਾਰ ਮੁੱਖ ਚੋਂ ਨਿਕਲ ਗਈ, ਉਹਨੂੰ ਸੱਚ ਸਾਬਤ ਕਰਨ ਲਈ ਉਹਦੇ ਦਲੀਲਾਂ ਪ੍ਰਮਾਣ ਮਹਾਰਾਜ ਕਹਿੰਦੇ ਦਿੰਦਾ ਹੈ।
ਮੈਂ ਦੋ ਮਨ ਹੈ ਮੈਂ ਮਨ ਦਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਦੋਵੇਂ ਹੀ ਨਹੀਂ ਮੰਨਦੇ। ਦੂਜਾ ਆਪਣੀ ਗੱਲ ਨੂੰ ਸਿੱਧ ਕਰਦਾ, ਉਹ ਆਪਣੀ ਗੱਲ ਤੇ ਦਲੀਲਾਂ ਦਿੰਦਾ, ਦੋਵੇਂ ਝਗੜਦੇ ਹਨ।
ਜਿਉਂ ਜਿਉਂ ਅਰਥ ਆਪਣੇ ਮੰਨਦਾ,
ਜਿਵੇਂ ਜਿਵੇਂ ਆਪਣੇ ਅਰਥ ਨੂੰ ਸਿੱਧ ਕਰਨ ਦਾ ਯਤਨ ਕਰਦੇ ਹਨ।
ਵਿਸ਼ੇ ਪਰ ਕੋ ਖੰਡਾ,
ਫਿਰ ਦੂਜੇ ਦੇ ਜਿਹੜੇ ਵਚਨ ਨੇ ਉਹਨਾਂ ਨੂੰ ਖੰਡਿਤ ਕਰਦੇ ਆ ਵੀ ਤੇਰਾ ਵਚਨ ਜਿਹੜਾ ਹੈ ਉਹ ਗਲਤ ਹੈ।
ਲੜੈ ਕ੍ਰੋਧ ਤੇ ਬੰਦੇ ਦਵੈਕ,
ਆਪਸ ਵਿਚ ਦਵੈਸ ਈਰਖਾ ਵੱਧ ਜਾਂਦੀ ਹੈ, ਝਗੜਾ ਕਰਦੇ ਹਨ।
ਜਰੈ ਹਿਰਦੈ ਸੁਨ ਜਸ ਕੋ ਦੇਖ,
ਇੱਕ ਦੂਜੇ ਦਾ ਜਾਸ ਵੇਖ ਕਰਕੇ ਸੜਦੇ ਨੇ ਬਲਦੇ ਹਨ।
ਸੋ ਗੁਰ ਸਿੱਖ ਨਾ ਅੰਗੀਕਾਰ ਹੈ,
ਭਾਈ ਗੁਰੂ ਸਿੱਖੋ ਇਹ ਜਿਹੜੀ ਚਰਚਾ ਨਾ ਇਹਨੂੰ ਨੀ ਅੰਗੀਕਾਰ ਕਰਨਾ। ਬਾਦ ਤੇ ਹੇਤੂ ਇਹ ਅਪਣਾਉਣੀ ਹੈ, ਜਿਹੜੀ ਜਾਲਪਾ ਹੈ ਇਹਨੂੰ ਤਿਆਗਣਾ ਹੈ।
ਨਿਮਰ ਨਾ ਮਨ ਹੋਏ ਬੈਰ ਬਿਕਾਰ,
ਇੱਕ ਤਾਂ ਇਹਦਾ ਔਗਣ ਇਹ ਹੈ ਵੀ ਮਨ ਚ ਨਿਮਰਤਾ ਨੀ ਆਉਂਦੀ, ਦੂਜਾ ਫਿਰ ਮਨ ਦੇ ਵਿਚ ਈਰਖਾ ਤੇ ਤੀਜਾ ਵੈਰ ਭਾਵ ਵੱਧ ਜਾਂਦਾ ਹੈ।
ਚੌਥੀ ਚਰਚਾ ਹੋਤ ਬਿਤੰਡਾ,
ਚੌਥੀ ਆ ਜਿਹੜੀ ਉਹ ਬਤੰਡਾਵਾਦ, ਜਿਹਨੂੰ ਬਤੰਡਾਵਾਦ ਕਹਿੰਦੇ ਆ ਨਾ, ਚੌਥੀ ਕਿਸਮ ਜਾਣਨਾ ਕਰੋ।
ਖੰਡਨ ਮਿਹਨਤ ਹੋਤ ਪ੍ਰਚੰਡਾ,
ਜਿਹੜਾ ਮਨੁੱਖ ਹਮੇਸ਼ਾ ਇੱਕ ਦੂਜੇ ਦੀ ਗੱਲ ਤੇ ਖੰਡਤ ਹੀ ਕਰਨਾ, ਉਹਦਾ ਸੁਭਾਅ ਹੁੰਦਾ ਹੈ ਵੀ ਕੋਈ ਕਮੀ ਲੱਭੀਏ, ਇਹਨੇ ਗਲਤੀ ਕਿੱਥੇ ਕੀਤੀ ਆ, ਇਹ ਨੀ ਵੇਖਣਾ ਵੀ ਇਹਦੇ ਵਿਚ ਗੁਣ ਕੀ ਆ। ਜਿਵੇਂ ਵਿਦਵਾਨ ਕਹਿੰਦੇ ਆ ਵੀ ਜਿਹੜੇ ਕੀੜੀ ਹੈ ਨਾ ਉਹਦਾ ਸੁਭਾਅ ਹੈ, ਕੰਧ ਤੇ ਬੜਾ ਸੋਹਣਾ ਤੁਸੀਂ ਚਿੱਤਰ ਬਣਾ ਦਿਓ, ਤਸਵੀਰ ਬਣਾ ਦਿਓ ਤੇ ਕੀੜੀ ਨੂੰ ਉੱਥੇ ਛੱਡ ਦਿਓ। ਕੀੜੀ ਨੇ ਉਹ ਸਾਰੀ ਜਿਹੜੀ ਤਸਵੀਰ ਹੈ ਉਹਨੂੰ ਤਿਆਗ ਕਰਕੇ ਬਿਰਲ ਲੱਭਣੀ ਹੈ ਵੀ ਬਿਰਲ ਕਿਤੇ ਉਹਦੇ ਵਿੱਚ ਵੜ ਜਾਵਾਂ ਮੈਂ। ਜਿਹੜਾ ਵਤੰਡਾਵਾਦੀ ਪੁਰਖ ਆ ਨਾ ਉਹਨੇ ਵੇਖਣਾ ਵੀ ਔਗਣ ਕਿੱਥੇ ਆ, ਗਲਤੀ ਕਿੱਥੇ ਆ, ਉਹ ਫੜਨੀ ਆ ਤੇ ਉਹਦੀ ਚਰਚਾ ਕਰਨੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵਤੰਡਾਵਾਦੀ ਹੈ ਉਹਨੇ ਹਮੇਸ਼ਾ ਖੰਡਣ ਵਿੱਚ ਹੀ ਰਹਿਣਾ ਹੁੰਦਾ,
ਆਪਣੀ ਮਤ ਵਿਸ਼ੇਸ਼ ਮੈਂ,
ਕਿਉਂਕਿ ਉਹਦੇ ਵਿੱਚ ਇਹ ਆ ਵੀ ਮੈਂ ਸਿਆਣਾ ਗਾ, ਹੋਰ ਸਾਰੇ ਕਮਲੇ ਆ। ਜਦੋਂ ਮੈਂ ਸਿਆਣਾ ਆ ਗਿਆ ਉਥੇ ਸਮਝ ਲਓ ਵੀ ਵਤੰਡਾਵਾਦ ਖੜਾ ਹੋ ਜਾਂਦਾ।
ਆਪਣੀ ਮਤ ਵਿਸ਼ੇਸ਼ ਮੈਂ ਮਾਨੈ ਜੋ ਦੂਸਰ ਕਹਿ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਦੂਸਰੇ ਦੀ ਗੱਲ ਨਹੀਂ ਮੰਨਦਾ, ਜੋ ਮਰਜ਼ੀ ਸੀ ਕਹੀ ਜਾਵੇ, ਜੋ ਮਰਜ਼ੀ ਕੋਈ ਦਲੀਲਾਂ ਦੇਈ ਜਾਵੇ, ਉਹਨੇ ਆਪਣੀ ਗੱਲ ਨੂੰ ਮੁੱਖ ਰੱਖਣਾ ਹੈ।
ਪਠਨਹਾਰ ਜੇ ਸਗਲੇ ਲੋਕ,
ਜਿਹੜੇ ਲੋਕ ਉਹਦੇ ਕੋਲ ਕਹਿੰਦੇ ਸਾਰੇ ਪੜ੍ਹਨ ਵਾਲੇ ਹਨ,
ਦੁੱਖ ਹੈ ਅਧਿਕ ਕਿਨ ਜਬੈ ਬਿਲੋਕ,
ਜਦੋਂ ਉਹਦੇ ਐਸੇ ਸੁਭਾਅ ਨੂੰ ਵੇਖਦੇ ਨਾ ਸਾਰੇ ਦੁਖੀ ਹੁੰਦੇ ਹਨ।
ਇਹ ਵੀ ਸਤਿਗੁਰ ਕੇ ਸਿੱਖ ਤਿਆਗੈ,
ਕਹਿੰਦੇ ਵਤੰਡਾਵਾਦ ਵੀ ਕਿਸੇ ਸਿੱਖ ਨੇ ਨੀ ਰੱਖਣਾ, ਮੈਂ ਸਿਆਣਾ ਨੀ ਕਹਿਣਾ। ਮੈਂ ਸਿਆਣਾ ਤਾਂ ਭਾਈ ਰਾਮਾ ਜੀ ਨੇ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਸਤਿਗੁਰੂ ਜੀ ਹੁਣ ਤੁਸੀਂ ਬੁੱਢੇ ਹੋ ਗਏ, ਤੁਹਾਡੀ ਜਿਹੜੀ ਮੱਤ ਹੈ ਉਹ ਹਾਰ ਗਈ ਹੈ, ਜੋ ਤੁਸੀਂ ਕਿਹਾ ਸੀ ਮੈਂ ਤਾਂ ਉਹਦੇ ਹੀ ਥੜਾ ਬਣਾਇਆ। ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਇੱਥੇ ਮੈਂ ਹੈ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਕੋਲ ਜਦੋਂ ਗਏ ਉਹਨਾਂ ਨੇ ਕਿਹਾ ਮਹਾਰਾਜ ਮੈਂ ਅਲਪੱਗ ਮੇਰੀ ਮੱਤ ਥੋੜੀ, ਮਹਾਰਾਜ ਤੁਸੀਂ ਜੋ ਕਿਹਾ ਸੀ ਮੈਂ ਭੁੱਲ ਗਿਆ। ਭਾਈ ਰਾਮਾ ਜੀ ਨੇ ਕਿਹਾ ਸੀ ਤੁਸੀਂ ਭੁੱਲ ਗਏ ਮਹਾਰਾਜ, ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਸੀ ਮੈਂ ਭੁੱਲ ਗਿਆ। ਇਹ ਫਰਕ ਹੈ, ਇਹ ਵੀ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰਸਿੱਖ ਨੇ ਮੈਂ ਸਿਆਣਾ ਦੂਜੇ ਨੂੰ ਮੂਰਖ ਸਮਝਣਾ ਇਹ ਵਤੰਡਾਵਾਦ ਵਾਲਾ ਜੀਵਨ ਨਹੀਂ ਬਣਾਉਣਾ ਹੈ।
ਇਹ ਵੀ ਸਤਿਗੁਰ ਕੇ ਸਿੱਖ ਤਿਆਗੈ,
ਇਹ ਵੀ ਭਾਈ ਗੁਰਸਿੱਖੋ ਤਿਆਗਣੀ ਹੈ।
ਸਾਰ ਕੈ ਸ਼ੁਭ ਕੋ ਅਨਰਾਗੈ,
ਸਾਰ ਜਿਹੜੀ ਸ੍ਰੇਸ਼ਟ ਗੱਲ ਆ ਨਾ ਉਹਨੂੰ ਗ੍ਰਹਿਣ ਕਰਨਾ ਹੈ ਤੇ ਉਸੇ ਨਾਲ ਹੀ ਪ੍ਰੇਮ ਰੱਖਣਾ ਹੈ।
ਕਿਸ ਕੋ ਮਨ ਕਬ ਨਹੀਂ ਦੁਖਾਵੈ,
ਕਦੇ ਵੀ ਕਿਸੇ ਗੁਰਮੁਖ ਨੇ ਸਰੀਰ ਕਰਕੇ ਮਨ ਕਰਕੇ ਬਾਣੀ ਕਰਕੇ, ਕਿਉਂਕਿ ਕਈ ਵਾਰ ਜੇ ਸ਼ਸਤਰ ਦਾ ਜ਼ਖਮ ਆ ਤਾਂ ਭਰ ਜਾਂਦਾ, ਮਨੁੱਖ ਦੀ ਰਸਨਾ ਦਾ ਕੋਈ ਐਸਾ ਕਬੂਲ ਬੋਲਿਆ ਜਾਵੇ ਨਾ ਉਹ ਨੀ ਸਾਰੀ ਉਮਰ ਭਰਦਾ। ਇੱਕੋ ਹੀ ਵਾਰ ਕਿਹਾ ਸੀ ਨਾ ਪੰਚਾਲੀ ਨੇ ਦਰੋਪਤਾ ਨੇ ਵੀ ਅੰਨੇ ਦਾ ਪੁੱਤ ਨਹੀਂ ਰਿਹਾ, ਸਿਰਫ ਇੰਨੀ ਬੋਲੀ ਕਰਕੇ 40 ਖੂਣੀਆਂ ਫੌਜ, ਦੁਨੀਆਂ ਦੇ ਵਿਚ ਸਭ ਤੋਂ ਵੱਡਾ ਜੰਗ, ਸਭ ਤੋਂ ਵੱਧ ਜਦੋਂ ਮਨੁੱਖਤਾ ਦਾ ਘਾਣ ਹੋਇਆ ਸਿਰਫ ਇੱਕ ਇੰਨੀ ਬੋਲੀ ਕਰਕੇ ਹੋਇਆ, ਇੱਕ ਕਬੂਲ ਕਰਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਵੀ ਗੁਰਸਿੱਖ ਨੇ ਐਸਾ ਔਗਣ ਨੀ ਜੀਵਨ ਚ ਧਾਰਨਾ, ਹਮੇਸ਼ਾ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹਮੇਸ਼ਾ ਮਿੱਠਾ ਬੋਲਣਾ ਹੈ।
ਗੁਰ ਪ੍ਰਸੰਨਤਾ ਸਭ ਨੇ ਉਹ ਪਾਵੈ,
ਹਮੇਸ਼ਾ ਹਰ ਕਿਸੇ ਤੇ ਪ੍ਰਸੰਨ ਰਹਿਣਾ, ਇਹ ਹੁਣ ਗੁਰਮੁਖਤਾਈ ਦੇ ਲੱਛਣ ਚੱਲ ਰਹੇ ਨੇ ਵੀ ਦੂਸਰਿਆਂ ਦੀ ਖੁਸ਼ੀ ਵੇਖ ਕੇ ਖੁਸ਼ ਹੋਣਾ। ਨਹੀਂ ਤਾਂ ਮਨੁੱਖ ਦੂਜੇ ਨੂੰ ਖੁਸ਼ ਦੇਖ ਕੇ, ਦੂਜੇ ਦੀ ਤਰੱਕੀ ਵੇਖ ਕੇ ਜਿੰਨਾ ਦੁਖੀ ਹੈ ਨਾ ਉਹਨਾਂ ਆਪਣੇ ਦੁੱਖ ਕਰਕੇ ਦੁਖੀ ਨਹੀਂ। ਦੂਜੇ ਨੂੰ ਖੁਸ਼ ਵੇਖ ਕੇ ਬਹੁਤੇ ਲੋਕ ਟੂਣੇ ਟਾਮਣ ਕਰਾਉਂਦੇ ਫਿਰਨਗੇ, ਦੂਜੇ ਦੀ ਤਰੱਕੀ ਵੇਖ ਕੇ ਖੁਸ਼ ਨਹੀਂ ਹੁੰਦੇ, ਉਹ ਮਨਮੁਖਤਾ ਦੇ ਲੱਛਣ ਨੇ। ਸਤਿਗੁਰੂ ਜੀ ਕਹਿੰਦੇ ਗੁਰਮੁਖ ਨੇ ਹਮੇਸ਼ਾ ਹਿਰਦੇ ਕਰਕੇ ਪ੍ਰਸੰਨ ਰਹਿਣਾ ਹੈ।
ਸ਼੍ਰੀ ਮੁਕਤੇ ਸੁਣ ਕੇ ਸ਼ੁਭ ਬਾਣੀ,
ਜਦੋਂ ਪਾਵਨ ਪਵਿੱਤਰ ਮੁਖਾਰਵਿੰਦ ਤੋਂ ਸਤਿਗੁਰਾਂ ਦੇ ਬਚਨ ਐਸੇ ਸੁਣੇ ਹਨ,
ਸਿੱਖਣ ਤਰ ਸ਼ਰਧਾ ਔਰ ਆਨੇ,
ਸਿੱਖਾਂ ਦੇ ਹਿਰਦੇ ਵਿਚ ਬੜੀ ਭਾਰੀ ਸ਼ਰਧਾ ਹੋ ਆਈ ਹੈ।
ਜੋ ਪਈ ਇਕ ਜਮਾਲ ਜੇ ਨਾਮ ਸੋ ਆਯੋ, ਸ੍ਰੀ ਸਤਿਗੁਰ ਕੋ ਸੀਸ ਨਿਵਾਯੋ।
ਇੱਕ ਜਮਾਲ ਨਾਮ ਦਾ ਗੁਰਸਿੱਖ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿਚ ਆਇਆ ਹੈ।
ਬੈਤ ਸਮੀਪ ਆਓ ਕੋ ਤਾਰਾ,
ਬੜੇ ਭਾਵਨਾ ਨਾਲ ਸਤਿਗੁਰੂ ਜੀ ਸ਼ਰਨ ਵਿਚ ਬੈਠਿਆ ਹੈ।
ਲੇਤੇ ਭਇਓ ਪ੍ਰਸ਼ਾਦ ਵਰਤਾਰਾ,
ਉਸ ਵੇਲੇ ਸ਼ਾਂਦਾ ਵਰਤ ਰਿਹਾ ਸੀ, ਪ੍ਰਸ਼ਾਦ ਵਰਤਦਾ ਉਹਨੇ ਪ੍ਰਸ਼ਾਦ ਲਿਆ ਹੈ।
ਦੇਖ ਪ੍ਰਭਾ ਸਤਿਗੁਰ ਕੀ ਮਾਨ।
ਜਦੋਂ ਸਤਿਗੁਰੂ ਜੀ ਦੇ ਦਰਬਾਰ ਦੀ ਸ਼ੋਭਾ ਵੇਖੀ ਨਾ, ਪਾਤਸ਼ਾਹ ਦੀ ਆਭਾ ਵੇਖੀ, ਪ੍ਰਤਾਪ ਵੇਖਿਆ ਹੈ,
ਸੁੰਦਰ ਸੀਤਲ ਸਤ ਸਮ ਸੁਹਾ,
ਸਤਿਗੁਰੂ ਜੀ ਦਾ ਮੁਖਾਰ ਬਿੰਦ ਜਿਵੇਂ ਪੂਰਨਮਾਸੀ ਦਾ ਪੂਰਾ ਚੰਦਰਮਾ ਰਾਤਰੀ ਨੂੰ ਸੋਭਦਾ ਨਾ, ਐਸੀ ਸੋਭਾ ਜਨੂੰ ਵੇਖੀ ਹੈ।
ਹੱਥ ਜੋੜ ਅਰਦਾਸ ਉਚਾਰੇ,
ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਅੱਗੇ ਭਾਈ ਜਮਾਤ ਅਰਦਾਸ ਕਰਨ ਲੱਗਿਆ ਹੈ।
ਮੈਂ ਅਬ ਆਇਓ ਸ਼ਰਨ ਤੁਮਾਰੇ,
ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਵਿਚ ਆਇਆ ਹਾਂ।
ਸਿੱਖ ਆਪਣੋ ਮੋਏ ਬਣਾਓ,
ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲੈਣਾ ਕਰੋ।
ਸੁਖਦਾਨੀ ਉਪਦੇਸ਼ ਬਤਾਓ,
ਐਸਾ ਮਹਾਰਾਜ ਕੋਈ ਉਪਦੇਸ਼ ਬਖਸੋ ਜਿਹਦੇ ਨਾਲ ਤਾਂ ਜੀਵਨ ਸੁਖ ਹੋ ਜਾਵੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਪਰ ਇਹ ਵੀ ਨਾਲ ਹੋਵੇ ਵੀ ਅਵਰਨ ਸੂਜੈ ਦੂਜੀ ਠਾਰ, ਦੂਜੇ ਪਾਸੇ ਹੋਰ ਵੀ ਖਿਆਲ ਨਾ ਹੋਵੇ ਕਿਤੇ, ਇਹ ਨਾ ਹੋਵੇ ਵੀ ਸ਼ਨੀਵਾਰ ਨੂੰ ਸ਼ਨੀ ਦੇਵਤੇ ਦੇ ਮੰਦਰ ਦੀ ਲੈਣ ਚ ਲੱਗਿਆ ਹੋਵੇ, ਇਹ ਨਾ ਹੋਵੇ ਕਿਤੇ ਮਜ਼ਾਰ ਤੇ ਪੀਰ ਤੇ ਕੋਲ ਤੁਰਿਆ ਫਿਰੇ। ਸਤਿਗੁਰੂ ਮਹਾਰਾਜ ਨੂੰ ਛੱਡ ਕੇ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦਾ, ਸਭ ਪਾਸਿਓ ਆਸ ਛੱਡ ਕੇ ਇੱਕ ਆਸ ਸਤਿਗੁਰੂ ਤੇ ਰੱਖਣੀ ਹੈ।
ਪੂਰਬ ਮਹਿਮਾ ਸੁਣੀ ਤੁਮਾਰੀ,
ਮਹਾਰਾਜ ਪਹਿਲਾਂ ਮੈਂ ਮਹਿਮਾ ਸੁਣੀ ਸੀ,
ਅਬ ਮੈਂ ਆਨ ਹਜ਼ੂਰ ਨਿਆਰੇ,
ਸੱਚੇ ਪਾਤਸ਼ਾਹ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੇਖ, ਮਹਾਰਾਜ ਮੈਂ ਸੁਣੀ ਸੀ ਮਹਿਮਾ ਅੱਜ ਅੱਖੀ ਵੇਖ ਲਈ ਹੈ।
ਪਰ ਉਹ ਰਹੋਗੋ ਰਾਵਰ ਸ਼ਰਨੀ,
ਮੇਰਾ ਚਿੱਤ ਕਰਦਾ ਮਹਾਰਾਜ ਹੁਣ ਮੈਂ ਸ਼ਰਨ ਵਿਚ ਹੀ ਰਵਾਂ, ਤੁਹਾਡੀ ਸ਼ਰਨ ਚ ਹਮੇਸ਼ਾ ਮੈਨੂੰ ਥਾਂ ਬਖਸ਼ਣਾ ਕਰੋ।
ਕਹੋ ਬਦਨ ਤੇ ਕਰੋ ਸੋ ਕਰਨੀ,
ਮਹਾਰਾਜ ਜੋ ਆਪ ਜੀ ਮੈਨੂੰ ਬਚਨ ਕਰੋਗੇ ਉਹੀ ਮਹਾਰਾਜ ਮੈਂ ਕਰਨੀ ਜੀਵਨ ਵਿਚ ਕਮਾਵਾਂਗਾ, ਕਿਉਂਕਿ ਸਤਿਗੁਰੂ ਨੇ ਕਰਨੀ ਜਿਹੜੀ ਦੱਸੀ ਹੈ ਨਾ ਉਹ ਗੁਰਸਿੱਖ ਨੇ ਜ਼ਰੂਰ ਕਰਨੀ ਹੈ। ਮਹਾਰਾਜ ਜੋ ਕਹੋਗੇ ਮੈਂ ਕਰਾਂਗਾ।
ਫਿਰ ਮੁਖ ਤੇ ਉਪਦੇਸ਼ ਉਚਾਰਾ,
ਫਿਰ ਸਤਿਗੁਰੂ ਮਹਾਰਾਜ ਹੁਣ ਅੱਗੇ ਕੀ ਉਪਦੇਸ਼ ਬਖਸ਼ਦੇ ਹੈ ਇਹ ਅਗਲੇ ਪ੍ਰਸੰਗ ਵਿਚ। ਆ ਸੰਗਤਾਂ ਨੇ ਗੁਰਸੰਗਤ ਜੀ ਇਤਿਹਾਸ